ਦਿੱਲੀ ਤੋਂ ਸਿੱਖ ਆਏ ਨੇ, ਦਿੱਲੀ ਤੋਂ ਆਏ ਹੋਏ ਸਿੱਖਾਂ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਬਾਰੇ ਦੱਸਿਆ ਕਿ ਮਹਾਰਾਜ ਔਰੰਗਜ਼ੇਬ ਤਾਨੇ ਸ਼ਾਹ ਤੇ ਚੜ੍ਹਾਈ ਕਰਕੇ ਗਿਆ। ਸਾਹਿਬ ਨੇ ਪੁੱਛਿਆ ਵੀ ਕਿਸ ਕਾਰਨ ਕਰਕੇ ਤਾਨੇ ਸ਼ਾਹ ਤੇ ਹਮਲਾ ਕੀਤਾ। ਸਿੱਖਾਂ ਨੇ ਦੱਸਿਆ ਮਹਾਰਾਜ ਤਾਨੇ ਸ਼ਾਹ ਕੋਲ ਇੱਕ ਬੜਾ ਕੀਮਤੀ ਨਾਇਬ ਹੀਰਾ ਹੈ, ਉਹਦਾ ਮੁੱਲ ਇਹਨੇ ਜਦੋਂ ਪਵਾਇਆ ਜੌਹਰੀ ਨੂੰ ਭੇਜ ਕੇ, ਤੇ ਉਸ ਵਕਤ ਉਸ ਹੀਰੇ ਨੂੰ ਪ੍ਰਾਪਤ ਕਰਨ ਦਾ ਲੋਭ ਮਨ ਚ ਧਾਰਨ ਕਰਕੇ ਇਹਨੇ ਹਮਲਾ ਬੋਲਿਆ। ਖਬਰੇ ਹੁਣ ਉਧਰ ਕੀ ਬਣੇਗਾ, ਵਾਪਸ ਆਵੇ ਕਿ ਨਾ ਆਵੇ। ਕਲਗੀਧਰ ਜੀ ਕਹਿੰਦੇ ਹੁਣ ਵਾਪਸ ਨਹੀਂ ਆਉਂਦਾ, ਹੁਣ ਤਾਂ ਉਧਰ ਹੀ ਮਰੇ ਖਪੇਗਾ। ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਸਿਪਾਹੀਆਂ ਨੂੰ ਭਰਤੀ ਕਰਦੇ ਨੇ। ਜਿਹੜੇ ਸਿਪਾਹੀ ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਨ, ਉਹਨਾਂ ਦੇ ਅੱਗੋਂ ਜਿਹੜੇ ਪੁੱਤਰ ਪੋਤਰੇ ਨੇ, ਭਾਈ ਜਾਤੀ ਮਲਕ ਜੀ ਦਾ ਪੁੱਤਰ ਸੀ ਭਾਈ ਦਇਆ ਰਾਮ, ਉਹਨੂੰ ਸਤਿਗੁਰਾਂ ਨੇ ਆਪਣੇ ਕੋਲ ਭਰਤੀ ਕੀਤਾ। ਕਦੇ ਘੋੜ ਸਵਾਰੀ ਕਰਦੇ ਨੇ, ਨੇਜੇਬਾਜ਼ੀ ਕਰਦੇ ਨੇ, ਪਲੱਥੇਬਾਜ਼ੀ ਕਰਦੇ ਨੇ, ਪਟੇਬਾਜ਼ੀ ਦੀ ਵਿੱਦਿਆ, ਤੇਗ ਢਾਲ ਦੀ, ਵਾਰਾਂ ਦੀ ਵਿੱਦਿਆ, ਇਸ ਪ੍ਰਕਾਰ ਨਾਲ ਸਾਰੇ ਸ਼ਸਤਰ ਚਲਾਉਣ ਦੀ, ਬੰਦੂਕ ਚਲਾਉਣ ਦੀ ਵਿੱਦਿਆ, ਤੀਰ ਅੰਦਾਜ਼ੀ ਕਰਨੀ, ਆਪ ਵੀ ਮਹਾਰਾਜ ਅਭਿਆਸ ਕਰਦੇ ਨੇ ਤੇ ਨਾਲ ਆਪਣੇ ਸਿੱਖਾਂ ਕੋਲੋਂ ਵੀ ਅਭਿਆਸ ਕਰਾਉਂਦੇ ਨੇ। ਆਓ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰਾਂ ਦੇ ਚਰਨਾਂ ਚ ਬੇਅੰਤ ਸੰਗਤਾਂ ਆ ਰਹੀਆਂ ਨੇ, ਉਹਨਾਂ ਸੰਗਤਾਂ ਵਿੱਚੋਂ ਗੁਰੂ ਘਰ ਦੇ ਮਹਾਨ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ। ਸਰਵਣ ਕਰਨ ਤੋਂ ਪਹਿਲਾਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ
ਦੋਏਰਾ ਇਸੀ ਰੀਤ ਸਿੱਖ ਸੰਗਤਾਂ ਨਿਤ ਪ੍ਰਤ ਦਰਸ਼ਨ ਆਏ।
ਇਸੇ ਰੀਤ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ, ਬਹੁਤ ਸਾਰੇ ਸਿੱਖ ਸੇਵਕ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਉਂਦੀਆਂ ਹਨ।
ਦੇਸ਼ ਵਿਦੇਸ਼ਨ ਕੇ ਬਿਖੈ ਜਿਉਂ ਜਿਉਂ ਸੁਧ ਗੁਰ ਜਾਏ।
ਦੇਸ਼ਾਂ ਵਿਦੇਸ਼ਾਂ ਵਿੱਚ ਜਿਵੇਂ ਜਿਵੇਂ ਮਹਾਰਾਜ ਜੀ ਦੀ ਸੁਧ ਖਬਰ ਪਹੁੰਚਦੀ ਹੈ ਕਿ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ, ਨੌਵੇਂ ਪਾਤਸ਼ਾਹ ਜੀ ਤੋਂ ਬਾਅਦ ਸਾਰੇ ਸਿੱਖਾਂ ਦੀ ਬਾਂਹ ਗੁਰੂ ਕਲਗੀਧਰ ਨੇ ਪਕੜੀ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸੁਣ ਕੇ ਕਿ ਨਵੇਂ ਗੁਰੂ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਦੇਸਾਂ ਵਿਦੇਸ਼ਾਂ ਵਿੱਚੋਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਜੋ ਪਈ ਰਾਮ ਕੋਇਰ ਭਗਤ ਸ਼ੁਭ ਕਥਾ।
ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੋ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਜਿਹੜੀ ਸਾਰੀ ਕਥਾ ਹੈ ਨਾ ਇਹ ਭਾਈ ਰਾਮ ਕੋਇਰ ਸਾਹਿਬ ਨੇ ਸੁਣਾਈ ਹੈ ਤੇ ਭਾਈ ਸੰਤੋਖ ਸਿੰਘ ਜੀ ਨੇ ਉਹਦਾ ਅਨੁਵਾਦ ਕੀਤਾ ਅੱਗੇ ਛੰਦਾਬੰਦੀ ਵਿੱਚ। ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਦੀ ਹੰਸਵੰਸ਼ ਚੋਂ ਸਨ ਤੇ ਇਹਨਾਂ ਨੇ ਗੁਰੂ ਕਲਗੀਧਰ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ। ਤੋ ਭਾਈ ਰਾਮ ਕੋਇਰ ਸਾਹਿਬ ਜੀ ਨੇ ਜਿਵੇਂ ਕਥਾ ਸ਼ੁਭ ਕਥਾ ਸੁਣਾਈ ਹੈ,
ਸ਼ਰੋਤਾ ਸੁਣੋ ਗੁਰਨ ਕੀ ਜਥਾ।
ਭਾਈ ਰਾਮ ਕੋਇਰ ਸਾਹਿਬ ਜੀ ਕਹਿੰਦੇ ਹੇ ਸਰੋਤਾ ਜਨੋ, ਗੁਰੂ ਸਾਹਿਬ ਜੀ ਦੀ ਜਿਵੇਂ ਕਥਾ ਹੋਈ ਹੈ, ਜਿਵੇਂ ਮਹਾਰਾਜ ਕਲਗੀਧਰ ਜੀ ਵਿਚਰੇ ਨੇ, ਉਹ ਸਾਰੀ ਕਥਾ ਆਪ ਜੀ ਸਰਵਣ ਕਰੋ।
ਮੋਕੋ ਨਿਕਟ ਆਪਣੇ ਰਾਖਾ।
ਭਾਈ ਰਾਮ ਕੋਇਰ ਜੀ ਕਹਿੰਦੇ ਵੀ ਗੁਰੂ ਕਲਗੀਧਰ ਜੀ ਨੇ ਜਦੋਂ ਮੈਂ ਸਤਿਗੁਰਾਂ ਦੇ ਕੋਲ ਆਇਆ ਸੀ, ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ, ਉਸ ਦਿਨ ਤੋਂ ਬਾਅਦ ਗੁਰੂ ਸਾਹਿਬ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ। ਭਾਈ ਰਾਮ ਕੋਇਰ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਗੁਰੂ ਕਲਗੀਧਰ ਜੀ ਨੇ ਮੈਨੂੰ ਆਪਣੇ ਕੋਲ ਰੱਖ ਲਿਆ।
ਕਿਰਪਾ ਕਰੇ ਲਖ ਮਮੇ ਅਭਲਾਖਾ।
ਮੇਰੇ ਮਨ ਦੀ ਅਭਲਾਖਾ ਜਾਣ ਕੇ ਸਤਿਗੁਰੂ ਜੀ ਮੇਰੇ ਤੇ ਬੜੀ ਕਿਰਪਾ ਕਰਦੇ ਸਨ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਖਾਸ ਕਰਕੇ ਮੇਰੇ ਤੇ ਬੜੀ ਭਾਰੀ ਦਇਆ ਦ੍ਰਿਸ਼ਟੀ ਰਹਿੰਦੀ ਸੀ, ਹਰ ਵੇਲੇ ਮੇਰੇ ਤੇ ਕਿਰਪਾ ਕਰਦੇ ਸਨ।
ਕਬ ਕਬ ਮੈਂ ਗਮਨੋ ਨਿਜ ਗ੍ਰਾਮੋ।
ਭਾਈ ਰਾਮ ਕੋਇਰ ਜੀ ਕਹਿੰਦੇ ਜ਼ਿਆਦਾ ਸਮਾਂ ਮੈਂ ਕਲਗੀਧਰ ਕੋਲ ਹੀ ਰਹਿੰਦਾ ਸੀ ਤੇ ਕਦੇ ਕਦੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮੈਂ ਆਪਣੇ ਨਗਰ ਰਮਦਾਸ ਵੀ ਚਲਾ ਜਾਂਦਾ ਸੀ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਹੋਣਾ ਦਾ ਜੋ ਨਗਰ ਰਮਦਾਸ ਹੈ ਉਹ। ਭਾਈ ਰਾਮ ਕੋਇਰ ਜੀ ਕਹਿੰਦੇ ਵੀ ਪਹਿਲਾਂ ਤਾਂ ਮਹਾਰਾਜ ਗੁਰੂ ਕਲਗੀਧਰ ਕੋਲ ਹੀ ਰਹਿੰਦਾ ਰਿਹਾ ਕਾਫੀ ਸਮਾਂ, ਤੇ ਵਿੱਚ ਵਿੱਚ ਕਦੇ ਕਦੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮੈਂ ਆਪਣੇ ਨਗਰ ਰਮਦਾਸ ਵੀ ਚਲਾ ਜਾਂਦਾ ਸੀ।
ਸੰਗਤ ਹਮਰੀ ਆਏ ਸੋ ਧਾਮੋ,
ਸਾਡੀ ਕਿਉਂਕਿ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਸੰਗਤ ਸੀ, ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨਾਲ ਜੁੜੇ ਹੋਏ ਪ੍ਰੇਮੀ ਸਿੱਖ ਸਨ। ਤੇ ਭਾਈ ਰਾਮ ਕੁਇਰ ਜੀ ਕਹਿੰਦੇ ਉਹ ਬਹੁਤ ਸਾਰੀ ਸੰਗਤ ਸਾਡੇ ਘਰ ਚੱਲ ਕੇ ਆਉਂਦੀ ਸੀ,
ਔਰ ਸਮੀਪ ਗੁਰੂ ਕੇ ਜਾਵੋ।
ਤੇ ਫਿਰ ਉਹ ਸਾਰੀ ਸੰਗਤ ਨੂੰ ਨਾਲ ਲੈ ਕੇ ਮੈਂ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਆਉਂਦਾ ਸੀ। ਪਹਿਲਾਂ ਨਗਰ ਚਲਿਆ ਜਾਣਾ, ਉੱਥੇ ਸੰਗਤ ਨੇ ਆਉਣਾ ਤੇ ਸੰਗਤ ਨੂੰ ਨਾਲ ਲੈ ਕੇ ਫਿਰ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਰਮਦਾਸ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆ ਜਾਣਾ। ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਹੁ ਪ੍ਰਕਾਰ ਦੇ ਬਿਲਾਸ, ਸਤਿਗੁਰਾਂ ਦੇ ਅਨੇਕਾਂ ਪ੍ਰਕਾਰ ਦੇ ਕੌਤਕ ਵੇਖ ਕੇ ਅਸੀਂ ਪ੍ਰਸੰਨ ਹੁੰਦੇ ਸੀ।
ਦਿਨ ਪ੍ਰਤ ਅਧਿਕ ਅਧਿਕ ਅਧਿਕਾਏ, ਸਭ ਸਮਾਜ ਕੋ ਗੁਰੂ ਵਧਾਏ।
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਵੱਧਦਾ ਜਾ ਰਿਹਾ। ਜਿੱਥੇ ਪ੍ਰਤਾਪ ਵੱਧ ਰਿਹਾ ਉੱਥੇ ਗੁਰੂ ਘਰ ਦਾ ਜਿਹੜਾ ਸਾਜੋ ਸਮਾਜ ਹੈ ਉਹ ਵੀ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ। ਸਾਜੋ ਸਮਾਜ ਵਿੱਚ ਵੀ ਵਾਧਾ ਹੋ ਰਿਹਾ। ਮਹਾਰਾਜ ਜੀ ਨੇਤਾ ਪ੍ਰਤੀ ਕਈ ਕਈ ਘੋੜੇ ਖਰੀਦਦੇ ਨੇ, ਕਈ ਸਿੱਖ ਘੋੜੇ ਲੈ ਕੇ ਆਉਂਦੇ ਨੇ, ਭਿਟਾਵਾਂ ਲੈ ਕੇ ਆਉਂਦੇ ਨੇ। ਏਦਾਂ ਦਿਨ ਪ੍ਰਤੀ ਦਿਨ ਸਤਿਗੁਰਾਂ ਦਾ ਜਿਹੜਾ ਸਮਾਜ ਹੈ ਉਹ ਵੱਧਦਾ ਚੱਲਿਆ ਜਾ ਰਿਹਾ।
ਸ਼ਸਤਰ ਤੁਰੰਗਮ ਸੋ ਸਿੱਖ ਜੋ ਸਿੱਖ ਲਿਆਵੇ,
ਬਹੁਤ ਸਾਰੇ ਸਿੱਖ ਮਹਾਰਾਜ ਜੀ ਵਾਸਤੇ ਸ਼ਸਤਰ ਲੈ ਕੇ ਆਉਂਦੇ ਨੇ, ਕਿਉਂਕਿ ਕਲਗੀਧਰ ਜੀ ਨੇ ਗੁਰਤਾ ਗੱਦੀ ਤੇ ਬੈਠਦਿਆਂ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਿਹੜੇ ਸਿੱਖ ਨੇ ਮੇਰੇ ਕੋਲ ਆਉਣਾ ਮਾਇਆ ਦੀ ਭੇਟਾਂ ਦੀ ਬਜਾਏ ਜਾਂ ਵਸਤਰਾਂ ਦੀ ਭੇਟਾਂ ਦੀ ਬਜਾਏ ਸਾਡੇ ਕੋਲ ਵਧੀਆ ਤੋਂ ਵਧੀਆ ਸ਼ਸਤਰ ਤੇ ਘੋੜੇ ਲਿਆ ਕੇ ਭੇਟ ਕਰਨੇ ਨੇ। ਨੌਜਵਾਨ ਬੱਚਿਆਂ ਨੂੰ ਸਾਡੇ ਕੋਲ ਲਿਆ ਕੇ ਭੇਟ ਕਰਨਾ, ਸਾਡੀ ਫੌਜ ਵਿੱਚ ਭਰਤੀ ਕਰਨਾ। ਤੋ ਇਸ ਪ੍ਰਕਾਰ ਦਿਨ ਪ੍ਰਤੀ ਦਿਨ ਜਿਹੜੇ ਸਿੱਖ ਆਉਂਦੇ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਨੇਕ ਪ੍ਰਕਾਰ ਦੇ ਸੋਹਣੇ ਸੋਹਣੇ ਵਧੀਆ ਵਧੀਆ ਸ਼ਸਤਰ ਤੇ ਘੋੜੇ ਲੈ ਕੇ ਆਉਂਦੇ ਹਨ।
ਅਰਪੈ ਆਗੈ ਸੀਸ ਨਿਵਾਵੈ,
ਸਤਿਗੁਰਾਂ ਦੇ ਚਰਨਾਂ ਵਿੱਚ ਘੋੜੇ ਤੇ ਸ਼ਸਤਰ ਅਰਪਣ ਕਰਕੇ ਬੜੀ ਸ਼ਰਧਾ ਭਾਵਨਾ ਤੇ ਆਸਥਾ ਨਾਲ ਮਹਾਰਾਜ ਜੀ ਅੱਗੇ ਸੀਸ ਝੁਕਾਉਂਦੇ ਨੇ, ਮੱਥਾ ਟੇਕਦੇ ਨੇ।
ਹੋਏ ਪ੍ਰਸੰਨ ਦੇ ਖੁਸ਼ੀ ਕਨੇਰੇ,
ਸਤਿਗੁਰੂ ਜੀ ਆਏ ਹੋਏ ਸਾਰੇ ਸਿੱਖਾਂ ਤੇ ਬੜੇ ਪ੍ਰਸੰਨ ਹੁੰਦੇ, ਖਾਸ ਕਰਕੇ ਉਹਨਾਂ ਸਿੱਖਾਂ ਤੇ ਬੜੇ ਖੁਸ਼ ਹੁੰਦੇ ਜਿਹੜਾ ਕੋਈ ਸ਼ਸਤਰ ਲੈ ਕੇ ਆਉਂਦਾ, ਸ਼ਸਤਰ ਭੇਟ ਕਰਦਾ। ਮਹਾਰਾਜ ਜੀ ਬਹੁਤ ਭਾਰੀ ਪ੍ਰਸੰਨ ਹੋ ਕੇ ਉਹਨਾਂ ਤੇ ਕਨੇਰੀ ਖੁਸ਼ੀ ਕਰਦੇ ਨੇ।
ਪੁਰਵੈ ਤਿਸੀ ਅਬਲਾਕ ਬਡੇਰੇ,
ਔਰ ਜਿਹੜੀ ਵੀ ਕੋਈ ਅਬਲਾਖਾ ਧਾਰ ਕੇ ਆਉਂਦਾ, ਇੱਛਾ ਧਾਰ ਕੇ ਆਉਂਦਾ, ਧੰਨ ਗੁਰੂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਆਏ ਹੋਏ ਸਿੱਖਾਂ ਦੇ ਮਨਾਂ ਦੀਆਂ ਭਲਾਖਾਵਾਂ ਇੱਛਾਵਾਂ ਪੂਰਨ ਕਰਦੇ ਹਨ।
ਦੂਰ ਦੂਰ ਤੇ ਨਿਤ ਸਿੱਖ ਆਵੇ, ਦਰਸੈ ਗੁਰੂ ਆਨੰਦ ਉਪਾਵੇ।
ਦੂਰੋਂ ਦੂਰੋਂ ਸਿੱਖ ਚੱਲ ਕੇ ਆਉਂਦੇ ਨੇ, ਬੜੇ ਬੜੇ ਦੂਰ ਦੁਰਾਡੇ ਇਲਾਕਿਆਂ ਤੋਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਮੁਲਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਪੱਖਰ ਸੱਖਰ ਤੋਂ, ਏਦਾਂ ਬਹੁਤ ਸਾਰੇ ਨਗਰਾਂ ਦੇ ਵਿੱਚੋਂ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ ਦੂਰੋਂ ਦੂਰੋਂ ਚੱਲ ਕੇ ਆਉਂਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਸ੍ਰੀ ਮੁਕਤੇ ਸਭ ਮੈਂ ਫੁਰਮਾਵੈ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਆਨੰਦਿਤ ਹੁੰਦੇ ਨੇ। ਤੇ ਜਿੰਨੇ ਸਿੱਖ ਆਉਂਦੇ ਨੇ ਨਾ, ਉਹਨਾਂ ਸਿੱਖਾਂ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਹੁਕਮ ਕਰਦੇ ਨੇ, ਉਹਨਾਂ ਸਿੱਖਾਂ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ।
ਆਯੁਧ ਜੋ ਲੈ ਕਰ ਆਵੇ,
ਮਹਾਰਾਜ ਜੀ ਕੋਲ ਜਿਹੜੇ ਸਿੱਖ ਆਉਂਦੇ ਨੇ ਮਹਾਰਾਜ ਜੀ ਉਹਨਾਂ ਨੂੰ ਬਚਨ ਸੁਣਾ ਦਿੰਦੇ ਨੇ, ਕਹਿੰਦੇ ਭਾਈ ਹੁਣ ਤੁਸੀਂ ਵਾਪਸ ਜਾਣਾ ਤੇ ਜਦੋਂ ਆਪਣੇ ਨਗਰਾਂ ਚ ਜਾਣਾ ਜਿਹੜੇ ਹੋਰ ਸਿੱਖ ਆਉਣ ਉਹਨਾਂ ਨੂੰ ਸਾਡਾ ਸੁਨੇਹਾ ਦੇ ਦਿਓ, ਤੇ ਤੁਸੀਂ ਵੀ ਜਦੋਂ ਦੁਬਾਰਾ ਚੱਲ ਕੇ ਆਉਣਾ ਸਾਡੇ ਕੋਲ ਘੋੜੇ ਤੇ ਸ਼ਸਤਰ ਲੈ ਕੇ ਭੇਟਾ ਵਜੋਂ ਆਉਣਾ ਹੈ, ਵਧੀਆ ਤੋਂ ਵਧੀਆ ਹਥਿਆਰ, ਵਧੀਆ ਤੋਂ ਵਧੀਆ ਸ਼ਸਤਰ, ਤਲਵਾਰਾਂ, ਨੇਜੇ, ਬੰਦੂਕਾਂ, ਤਮੰਚੇ, ਵਧੀਆ ਤੋਂ ਵਧੀਆ ਘੋੜੇ ਉਹ ਲਿਆ ਕੇ ਸਾਨੂੰ ਭੇਟ ਕਰਦੇ ਹਨ।
ਸੋ ਸਿੱਖ ਖੁਸ਼ੀ ਗੁਰੂ ਕੀ ਲਹਿ,
ਜਿਹੜਾ ਸਿੱਖ ਆ ਕੇ ਸਾਨੂੰ ਘੋੜੇ ਜਾਂ ਸ਼ਸਤਰ ਭੇਟ ਕਰੇਗਾ ਉਸ ਸਿੱਖ ਦੇ ਉੱਤੇ ਸਾਡੀ ਬੜੀ ਖੁਸ਼ੀ ਹੋਵੇਗੀ, ਉਸ ਸਿੱਖ ਦੇ ਉੱਤੇ ਸਾਡੀ ਬਹੁਤ ਭਾਰੀ ਦਇਆ ਹੋਵੇਗੀ।
ਮਨ ਬਾਚਤ ਪੁਨ ਕਿਉਂ ਨਾ ਪੈ ਹੈ,
ਕਹਿੰਦੇ ਉਹਨਾਂ ਨੂੰ ਮਨ ਬਾਚਤ ਫਲਾਂ ਦੀ ਪ੍ਰਾਪਤੀ ਹੋਵੇਗੀ, ਕਿਉਂ ਵੀ ਨਾ ਹੋਵੇ ਉਹਨਾਂ ਨੂੰ ਮਨ ਬਾਚਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਦੇਸ਼ ਵਿਦੇਸ਼ ਵਿਖੇ ਵਿਦਤਾਈ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਸਿੱਖ ਸਾਰੇ ਪਾਸੇ, ਮਹਾਰਾਜ ਗੁਰੂ ਕਲਗੀਧਰ ਜੀ ਦਾ ਜਿਹੜਾ ਇਹ ਹੁਕਮ ਹੈ ਇਹ ਸਾਰੇ ਪਾਸੇ ਵਿਦਤ ਹੋ ਗਿਆ। ਹਰ ਨਗਰ ਵਿੱਚ, ਹਰ ਗ੍ਰਾਮ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਹ ਹੁਕਮ ਪਹੁੰਚ ਗਿਆ।
ਦੇਸ਼ ਵਿਦੇਸ਼ਨ ਵਿਖੇ ਵਿਦਤਾਏ, ਤਨ ਕਰ ਚੈ ਸਿੱਖ ਜਿਤ ਕਿਤ ਜਾਏ।
ਦੇਸ਼ਾਂ ਵਿਦੇਸ਼ਾਂ ਵਿੱਚ ਜਦੋਂ ਇਹ ਗੱਲ ਵਿਦਤ ਹੋ ਗਈ ਤੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਸਿੱਖ ਨੇ ਉਹ ਜਿੱਥੇ ਕਿੱਥੇ ਜਾ ਕੇ ਧਨ ਖਰਚਦੇ ਨੇ, ਦਸਵੰਧ ਦੀ ਮਾਇਆ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਗੁਰੂ ਨਿਮਿਤ, ਉਹ ਮਾਇਆ ਜਾ ਕੇ ਖਰਚਦੇ ਹਨ।
ਆਯੁਧ ਖੋਜੈ ਫਿਰ ਕਨੇ,
ਕਈ ਥਾਵਾਂ ਤੇ ਫਿਰ ਫਿਰ ਕੇ ਵਧੀਆ ਵਧੀਆ ਸ਼ਸਤਰ ਖਰੀਦਦੇ ਨੇ, ਵਧੀਆ ਵਧੀਆ ਘੋੜੇ ਖਰੀਦਦੇ ਨੇ, ਚੰਗੀ ਨਸਲ ਦੇ ਚੰਗੀ ਕੀਮਤ ਦੇ ਘੋੜੇ ਉਹ ਖਰੀਦਦੇ ਨੇ, ਵਧੀਆ ਸ਼ਸਤਰ ਜਿਹੜੇ ਚੰਗੀ ਧਾਤ ਦੇ ਬਣੇ ਹੋਣ, ਚੰਗੇ ਲੋਹੇ ਦੇ ਬਣੇ ਹੋਣ, ਐਸੇ ਵਧੀਆ ਸ਼ਸਤਰ ਗੁਰੂ ਕੇ ਸਿੱਖ ਖਰੀਦਦੇ ਹਨ।
ਅਰਪੈ ਆਨ ਪ੍ਰੇਮ ਪਗ ਸਨੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੇ ਪ੍ਰੇਮ ਨਾਲ, ਬੜੇ ਪਿਆਰ ਨਾਲ, ਭਾਵਨਾ ਨਾਲ ਲਿਆ ਕੇ ਸ਼ਸਤਰ ਤੇ ਘੋੜੇ ਅਰਪਦੇ ਨੇ।
ਦਿਨ ਪ੍ਰਤ ਹੋਏ ਉਤਸ਼ਾਹ ਵਿਸਾਲਾ,
ਏਦਾਂ ਦਿਨ ਪ੍ਰਤੀ ਦਿਨ ਸਤਿਗੁਰਾਂ ਦੇ ਦਰਬਾਰ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ, ਬੜਾ ਭਾਰੀ ਉਤਸਵ ਸਮਾਗਮ ਹੁੰਦਾ।
ਸਿੱਖ ਰਹਿਣ ਲੱਗੇ ਸਿੱਖ ਜਾਲਾ,
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਰਹਿਣ ਲੱਗ ਪਏ, ਸਿਪਾਹੀ ਰੂਪ ਵਿੱਚ ਸਤਿਗੁਰਾਂ ਕੋਲ ਭਰਤੀ ਹੋ ਗਏ, ਕਈ ਸਿੱਖ ਭਾਵਨਾ ਨਾਲ ਸਤਿਗੁਰਾਂ ਦੇ ਨਾਲ ਰਹਿਣ ਲੱਗ ਪਏ।
ਸ਼ਸਤਰ ਵਿਦਿਆ ਕੋ ਅਭਿਆਸ,
ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਗੁਰੂ ਕੇ ਸਿੱਖ।
ਜਿਵੇਂ ਸਤਿਗੁਰ ਕੋ ਭਿਖੇ ਬਿਲਾਸੈ,
ਔਰ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਿਲਾਸ ਵੇਖਦੇ ਨੇ, ਗਰੀਬਨਵਾਜ ਪਾਤਸ਼ਾਹ ਜੀ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਦਿਆਂ ਵੇਖਦੇ ਨੇ, ਉਸੇ ਤਰ੍ਹਾਂ ਸਿੱਖ ਵੀ ਅਭਿਆਸ ਕਰਦੇ ਹਨ।
ਲਾਪੁਰ ਕੀ ਸੰਗਤ ਸਮਦਾਏ,
ਖਾਲਸਾ ਜੀ ਇਸੇ ਤਰ੍ਹਾਂ ਇੱਕ ਦਿਨ ਲਾਹੌਰ ਤੋਂ ਸੰਗਤ ਚੱਲ ਕੇ ਆਈ, ਲਾਹੌਰ ਤੋਂ ਕਈ ਸਿੱਖ, ਬਹੁਤ ਸਾਰੀ ਸੰਗਤ ਇਕੱਠੀ ਹੋ ਕੇ ਦਰਸ਼ਨਾਂ ਨੂੰ ਚੱਲ ਕੇ ਆਈ।
ਅਨਕ ਕੋਰਨ ਲੈ ਕਰ ਆਏ,
ਅਨਕ ਪ੍ਰਕਾਰ ਦੀਆਂ ਕੋਰਾਂ ਪਿਟਾਵਾਂ ਲੈ ਕੇ ਲਾਹੌਰ ਤੋਂ ਸਿੱਖ ਆਏ ਹਨ।
ਉਤਰ ਬਿਪਾਸਾ ਸਲਤਾ ਪਾਰਾ,
ਆ ਕੇ ਬਿਆਸ ਦਰਿਆ, ਕਿਉਂਕਿ ਲਾਹੌਰ ਵੱਲੋਂ ਆਏ ਨੇ ਤੇ ਲਾਹੌਰ ਵੱਲੋਂ ਆਉਂਦਿਆਂ ਰਸਤੇ ਚ ਬਿਆਸ ਦਰਿਆ ਆਉਂਦਾ, ਤੋ ਪਹਿਲਾਂ ਸਿੱਖਾਂ ਨੇ ਲਾਹੌਰ ਤੋਂ ਆਈ ਹੋਈ ਸੰਗਤ ਨੇ ਬਿਆਸ ਦਰਿਆ ਪਾਰ ਕੀਤਾ ਹੈ।
ਉਲੰਘੇ ਦੁਆਬਾ ਦੇਸ਼ ਤੋਂ ਸਾਰਾ,
ਫਿਰ ਸਾਰਾ ਦੁਆਬਾ ਦੇਸ਼, ਬਿਆਸ ਤੇ ਸਤਲੁਜ ਦੇ ਵਿਚਕਾਰ ਦੇ ਇਲਾਕੇ ਨੂੰ ਦੁਆਬਾ ਕਹਿੰਦੇ ਨੇ, ਤੋ ਕਹਿੰਦੇ ਦੁਆਬੇ ਦਾ ਸਾਰਾ ਇਲਾਕਾ ਉਹ ਸੰਗਤ ਸਿੱਖ ਲੰਘ ਕੇ ਆਏ ਨੇ।
ਸਤਦਰਵ ਤੀਰ ਤਰੀ ਕੋ ਪਾਏ,
ਫਿਰ ਸਤਲੁਜ ਦਰਿਆ ਦੇ ਕੰਢੇ ਪਹੁੰਚੇ ਜਿੱਥੇ ਆਨੰਦਪੁਰ ਸਾਹਿਬ ਹੈ, ਤੇ ਸਤਲੁਜ ਦਰਿਆ ਦੇ ਉੱਤੇ ਕਿਸ਼ਤੀ ਪ੍ਰਾਪਤ ਕਰਕੇ, ਬੇੜੇ ਪ੍ਰਾਪਤ ਕਰਕੇ ਉਹਨਾਂ ਤੇ ਸਵਾਰ ਹੋ ਕੇ ਦਰਿਆ ਪਾਰ ਕੀਤਾ ਹੈ।
ਪਾਰ ਪਰੇ ਆਨੰਦਪੁਰ ਆਏ,
ਜਦੋਂ ਦਰਿਆ ਪਾਰ ਕੀਤਾ ਸਤਲੁਜ ਤੋਂ ਪਾਰ ਆਉਂਦਿਆਂ ਮਹਾਰਾਜ ਜੀ ਦੇ ਨਗਰ ਚ ਪ੍ਰਵੇਸ਼ ਕਰ ਗਏ, ਗੁਰੂ ਕੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਲਾਹੌਰ ਤੋਂ ਸੰਗਤ ਆਈ ਹੈ।
ਧਰਮਸ਼ਾਲਾ ਮੈਂ ਡੇਰਾ ਕੀਨ,
ਆ ਕੇ ਧਰਮਸ਼ਾਲਾ ਵਿੱਚ ਸਾਰੀ ਸੰਗਤ ਨੇ ਡੇਰਾ ਕੀਤਾ ਹੈ।
ਭੋਜਨ ਖਾਨ ਦੇਗ ਤੇ ਲੀਨ,
ਔਰ ਗੁਰੂ ਕੇ ਲੰਗਰਾਂ ਵਿੱਚੋਂ ਜਾ ਕੇ, ਕਿਉਂਕਿ ਲੰਮਾ ਪੈਂਡਾ ਸਾਰਾ ਦਿਨ ਤਹਿ ਕਰਕੇ ਆਏ ਨੇ, ਤੋ ਇਸ ਕਰਕੇ ਗੁਰੂ ਕੇ ਲੰਗਰਾਂ ਵਿੱਚੋਂ ਆ ਕੇ ਸਾਰੀ ਸੰਗਤ ਨੇ ਲੰਗਰ ਛਕਿਆ ਹੈ।
ਜਬ ਸਤਿਗੁਰ ਘਰ ਬਾਹਰ ਆਏ,
ਇੱਧਰ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘਰੋਂ ਬਾਹਰ ਆਏ ਹਨ,
ਲਗੀ ਸਭਾ ਮੈਂ ਬੈਠ ਸੁਆਏ,
ਮਹਾਰਾਜ ਜੀ ਦੀ ਸਭਾ ਸੱਜ ਗਈ, ਸ਼ਾਮ ਦੇ ਸਮੇਂ ਦੀਵਾਨ ਸੱਜ ਗਏ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਭਾ ਦੇ ਵਿੱਚ ਸਿੱਖ ਬੈਠੇ ਨੇ।
ਦਰਸ਼ਨ ਕੇਤ ਸੰਗਤ ਜੋਏ,
ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਹੋਈ ਹੈ,
ਭਈ ਇਕੱਤਰ ਕਿਤਕ ਦਿਨ ਸੋਏ,
ਕਈ ਦਿਨਾਂ ਦੀ ਸੰਗਤ ਇਕੱਠੀ ਹੋਈ ਸੀ ਦਰਸ਼ਨ ਕਰਨ ਵਾਸਤੇ ਆਏ ਹੋਏ, ਲਾਹੌਰ ਤੋਂ ਵੀ ਸਿੱਖ ਆਏ ਨੇ, ਹੋਰ ਵੀ ਕਈ ਨਗਰਾਂ ਤੋਂ ਸੰਗਤ ਸਿੱਖ ਚੱਲ ਕੇ ਆਏ ਹੋਏ ਨੇ।
ਸੋਨੇ ਗੁਰੂ ਜਬ ਆਨ ਬਿਰਾਜੇ, ਬੈਠੀ ਦਰਸ ਦੇਣ ਕੇ ਕਾਜੇ।
ਜਦੋਂ ਸਾਰੀ ਸੰਗਤ ਨੇ ਸੁਣਿਆ ਕਿ ਸਤਿਗੁਰੂ ਜੀ ਦਰਬਾਰ ਵਿਚ ਆਣ ਕੇ ਬਿਰਾਜਮਾਨ ਹੋ ਗਏ ਨੇ, ਤੋ ਦਰਸ਼ਨ ਦੇਣ ਵਾਸਤੇ ਸਤਿਗੁਰੂ ਜੀ ਬੈਠੇ ਨੇ, ਇਹ ਬਚਨ ਜਦੋਂ ਸਾਰੀ ਸੰਗਤ ਨੇ ਸਿੱਖਾਂ ਨੇ ਸੁਣਿਆ,
ਲੀਲੇ ਪਿੱਟਣ ਪਹੁੰਚੇ ਜਾਏ,
ਬਹੁਤ ਸਾਰੀਆਂ ਪਿਟਾਵਾਂ ਲੈ ਕੇ ਸਿੱਖ ਮਹਾਰਾਜ ਜੀ ਦੇ ਦਰਬਾਰ ਚ ਪਹੁੰਚਣ ਲੱਗੇ।
ਤਰ ਤਰ ਆ ਗਏ ਗਰੀਬ ਨਿਵਾਏ,
ਔਰ ਉਹ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਕੇ ਬੜੀ ਭਾਵਨਾ ਸਤਿਕਾਰ ਨਾਲ ਗੁਰੂ ਚਰਨਾਂ ਵਿਚ ਨਮਸਕਾਰਾਂ ਕਰਦੇ ਹਨ।
ਗੋਤ ਸੁਪਿੱਖੀ ਛਤਰੀ ਏਕ,
ਖਾਲਸਾ ਜੀ ਲਾਹੌਰ ਵਿਚੋਂ ਜਿਹੜੀ ਸੰਗਤ ਆਈ ਹੈ, ਸਿੱਖ ਆਏ ਨੇ ਲਾਹੌਰ ਤੋਂ, ਉਹਨਾਂ ਸਿੱਖਾਂ ਵਿਚੋਂ ਇੱਕ ਸੁਪਿੱਖੀ ਖੱਤਰੀ ਗੋਤਰ ਦਾ ਸਿੱਖ ਹੈ, ਇਹਦਾ ਨਾਂ ਹੈ ਭਾਈ ਹਰਜਸ। ਭਾਈ ਹਰਜਸ ਇਹਦਾ ਨਾਂ ਹੈ। ਸੁਪਿੱਖੀ ਖੱਤਰੀਆਂ ਦਾ ਇੱਕ ਗੋਤਰ ਹੁੰਦਾ ਹੈ, ਉਸ ਗੋਤਰ ਦੇ ਵਿਚੋਂ ਸਨ, ਸੁਪਿੱਖੀ ਸਨ। ਭਾਈ ਹਰਜਸ ਜੀ ਇਹਨਾਂ ਦਾ ਨਾਂ ਹੈ, ਇਹ ਵੀ ਦਰਸ਼ਨ ਕਰਨ ਵਾਸਤੇ ਆਏ ਹਨ।
ਸੋ ਦਰਸ਼ਨ ਕਰ ਜਲਦ ਬਿਬੇਕ,
ਭਾਈ ਹਰਜਸ ਸੁਪਿੱਖੀ ਨੇ ਜੋ ਲਾਹੌਰ ਤੋਂ ਚੱਲ ਕੇ ਆਏ ਨੇ, ਇਹਨਾਂ ਨੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਦਰਸ਼ਨ ਕੀਤੇ ਹਨ।
ਜਹਿਤ ਸੁਤਾ ਕੋ ਅਰਪਣ ਕਰਿਓ,
ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਭਾਈ ਹਰਜਸ ਸੁਪਿੱਖੀ ਦੇ ਮਨ ਦੇ ਵਿਚ ਭਾਵਨਾ ਜਾਗੀ, ਇਹਨਾਂ ਦੀ ਇੱਕ ਲੜਕੀ ਸੀ, ਮਨ ਚ ਭਾਵਨਾ ਜਾਗੀ ਕਿ ਮੈਂ ਆਪਣੀ ਲੜਕੀ ਗੁਰੂ ਚਰਨਾਂ ਵਿਚ ਅਰਪਣ ਕਰਦੇ, ਮੈਂ ਆਪਣੀ ਲੜਕੀ ਗੁਰੂ ਸਾਹਿਬ ਜੀ ਨੂੰ ਭੇਟ ਕਰਦੇ ਆ, ਗੁਰੂ ਕੇ ਮਹਿਲ ਹੋਣ ਦਾ ਉਹਨੂੰ ਮਾਣ ਤੇ ਸਤਿਕਾਰ ਪ੍ਰਾਪਤ ਹੋਵੇ।
ਇਤ ਕਲਿਆਣ ਮਨੋਰਥ ਧਰਿਓ,
ਆਪਣੀ ਕਲਿਆਣ ਵਾਸਤੇ ਮਨੋਰਥ ਕੀਤਾ ਭਾਈ ਹਰਜਸ ਸੁਪਿੱਖੀ ਨੇ ਕਿ ਸਤਿਗੁਰੂ ਜੀ ਦੇ ਨਾਲ ਸੰਬੰਧ ਜੁੜ ਜਾਏਗਾ ਤੇ ਗੁਰੂ ਸਾਹਿਬ ਨਾਲ ਸੰਬੰਧ ਜੁੜੇਗਾ ਲੜਕੀ ਦੇਣ ਨਾਲ, ਭੇਟ ਕਰਨ ਨਾਲ, ਤੇ ਮੇਰੀ ਕਲਿਆਣ ਹੋਵੇਗੀ, ਮੇਰੀ ਮੋਕਸ਼ ਹੋਵੇਗੀ।
ਇਮ ਮਨ ਚਿਤਵਤ ਮਾਤਾ ਪਾਲ ਪਹੁੰਚਿਓ ਜਾਏ ਪੂਰਨ ਨਿਜ ਆਸ।
ਭਾਈ ਹਰਜਸ ਨੇ ਇਹ ਮਨ ਚ ਵਿਚਾਰ ਕੀਤੀ ਤੇ ਸਿੱਧਾ ਕਲਗੀਧਰ ਨੂੰ ਨਹੀਂ ਬੇਨਤੀ ਕੀਤੀ। ਭਾਈ ਹਰਜਸ ਜੀ ਚੱਲ ਕੇ ਪਹਿਲਾਂ ਮਾਤਾ ਜੀ ਹੋਣਾ ਕੋਲ ਆਏ, ਜਿੱਥੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਬਿਰਾਜਮਾਨ ਸਨ, ਉੱਥੇ ਚੱਲ ਕੇ ਆਏ ਭਾਈ ਹਰਜਸ ਜੀ, ਮਹਿਲਾਂ ਵਿੱਚ ਮਾਤਾ ਜੀ ਕੋਲ ਪਹੁੰਚੇ।
ਕਰ ਬੰਦਨ ਅਰਦਾਸ ਉਚਾਰੇ,
ਆਪਣੀ ਆਸ ਪੂਰੀ ਕਰਨ ਵਾਸਤੇ ਮਾਤਾ ਜੀ ਕੋਲ ਆ ਕੇ ਮੱਥਾ ਟੇਕਿਆ ਤੇ ਬੇਨਤੀ ਕਰਕੇ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ,
ਜਾ ਮੋਏ ਨਕੇਤ ਮਜਾਰੇ,
ਆਖਿਆ ਹੇ ਮਾਤਾ ਜੀ, ਜਗਤ ਮਾਤਾ ਜੀ, ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਜੋਦੜੀ ਲੈ ਕੇ ਆਇਆ ਹਾਂ, ਮੇਰੇ ਘਰ ਦੇ ਵਿਚ ਇੱਕ ਪੁੱਤਰੀ ਹੈ, ਮੇਰੀ ਧੀ ਹੈ, ਤੇ ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮੇਰੇ ਮਨ ਵਿਚ ਫੁਰਨਾ ਹੋਇਆ ਕਿ ਮੈਂ ਆਪਣੀ ਧੀ ਨੂੰ ਗੁਰੂ ਕਲਗੀਧਰ ਦੀ ਦਾਸੀ ਬਣਾ ਦੇਵਾਂ।
ਚਾਹਤ ਕਰਿਓ ਗੁਰੂ ਕੀ ਦਾਸੀ,
ਮੈਂ ਸਤਿਗੁਰਾਂ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ ਆਪਣੀ ਲੜਕੀ ਨੂੰ।
ਦੀਨ ਜਾਨ ਜਿਨ ਠਾਨੋ ਹਾਸੇ,
ਮਾਤਾ ਜੀ ਹੈ ਤਾਂ ਮੈਂ ਬੜਾ ਗਰੀਬ ਨਿਮਾਣਾ, ਤੇ ਕਿਤੇ ਮੇਰੀ ਗਰੀਬੀ ਵੱਲ ਵੇਖ ਕੇ ਹਾਸੀ ਨਾ ਕਰਿਆ ਜੇ, ਵੀ ਕਿੱਥੇ ਤੂੰ ਤੇ ਕਿੱਥੇ ਗੁਰੂ ਸਾਹਿਬ। ਮਹਾਰਾਜ ਮਾਤਾ ਜੀ ਕਿਤੇ ਮੈਨੂੰ ਦੀਨ ਤੇ ਗਰੀਬ ਜਾਣ ਕੇ ਮੇਰੀ ਹਾਸੀ ਨਾ ਹੋਵੇ, ਇਸ ਕਰਕੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਸਿੱਧੀ ਬੇਨਤੀ ਨਹੀਂ ਕੀਤੀ, ਤੁਹਾਡੇ ਕੋਲ ਚੱਲ ਕੇ ਆਇਆ ਹਾਂ।
ਗੁਰ ਕੋ ਘਰ ਨਿਤਾਨ ਕੋ ਤਾਨਾ ਉਟਨ ਉਟਨ ਮਾਨ ਨਿਮਾਨਾ।
ਮਾਤਾ ਜੀ ਜਿਹੜਾ ਗੁਰੂ ਦਾ ਘਰ ਹੈ ਉਹ ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਤੇ ਜਿਹੜਾ ਨਿਮਾਣਾ ਉਹਦਾ ਮਾਣ ਹੈ ਗੁਰੂ ਘਰ। ਮੈਂ ਇਹ ਸੁਣਿਆ ਮਾਤਾ ਜੀ ਤੁਹਾਡੇ ਕੋਲ ਆਇਆ, ਗੁਰੂ ਸਾਹਿਬ ਕੋਲ ਤਾਂ ਨਹੀਂ ਬੇਨਤੀ ਕੀਤੀ ਕਿ ਉੱਥੇ ਸਿੱਖ ਵੇਖ ਕੇ ਕਿਤੇ ਮੇਰਾ ਮਖੌਲ ਨਾ ਉਡਾਣ, ਵੀ ਕਿੱਥੇ ਗਰੀਬ ਜਿਹਾ ਸਿੱਖ ਤੇ ਗੁਰੂ ਸਾਹਿਬ ਨਾਲ ਰਿਸ਼ਤਾ ਜੋੜਨਾ ਚਾਹੁੰਦਾ। ਮਹਾਰਾਜ ਮਾਤਾ ਜੀ ਪਰ ਤੁਹਾਡੇ ਕੋਲ ਆਇਆ ਤੇ ਇਹ ਵੀ ਜਾਣਦਾ ਕਿ ਗੁਰੂ ਘਰ ਨਿਓਟਿਆਂ ਦੀ ਓਟ ਹੈ ਤੇ ਨਿਮਾਣਿਆਂ ਦਾ ਮਾਣ ਹੈ।
ਇਹ ਮਨ ਮੈਂ ਹੱਠ ਧਾਰ ਬਖਾਨਾ,
ਇਹ ਆਪਣੇ ਮਨ ਚ ਹੱਠ ਧਾਰ ਕੇ ਕਿ ਗੁਰੂ ਘਰ ਵਿਚ ਨਿਮਾਣਿਆਂ ਨੂੰ ਹੀ ਮਾਣ ਮਿਲਦਾ, ਇਹ ਮਨ ਚ ਹੱਠ ਧਾਰ ਕੇ ਮਾਤਾ ਜੀ ਮੈਂ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਹੈ।
ਕਿਤ ਲਗੋ ਹਮ ਕਿਤ ਗੁਰੂ ਮਹਾਨਾ,
ਹਾਲਾਂਕਿ ਸਾਡਾ ਕੋਈ ਗੁਰੂ ਸਾਹਿਬ ਨਾਲ ਮੇਲ ਨਹੀਂ ਹੁੰਦਾ, ਕਿੱਥੇ ਸਤਿਗੁਰੂ ਜੀ ਤੇ ਕਿੱਥੇ ਮੈਂ, ਕਿੱਥੇ ਮੇਰਾ ਘਰ ਤੇ ਕਿੱਥੇ ਗੁਰੂ ਘਰ। ਮਹਾਰਾਜ ਮਾਤਾ ਜੀ ਇਸ ਕਰਕੇ ਮੇਰੇ ਮਨ ਦੇ ਵਿੱਚ ਹੱਠ ਹੀ ਹੈ, ਮੈਂ ਹੱਠ ਕਰਕੇ ਹੀ ਬੇਨਤੀ ਕਰ ਰਿਹਾ।
ਸੁਣ ਦੁਆ ਮਾਤਨ ਤੇ ਸਨਮਾਨਾ।
ਜਦੋਂ ਭਾਈ ਹਰਜਸ ਸੁਪਿੱਖੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਲਾਹੌਰ ਤੋਂ ਆਏ ਹੋਏ ਸਿੱਖ ਨੇ, ਦੋਨੋਂ ਮਾਤਾਵਾਂ ਨੇ ਬੇਨਤੀ ਸੁਣੀ, ਮਾਤਾ ਨਾਨਕੀ ਨੇ ਵੀ ਤੇ ਮਾਤਾ ਗੁਜਰੀ ਨੇ ਵੀ ਬੇਨਤੀ ਸੁਣੀ, ਤੇ ਬੜਾ ਸਨਮਾਨ ਦਿੱਤਾ ਭਾਈ ਹਰਜਸ ਨੂੰ।
ਕਰਨ ਸੰਬੰਧ ਨੀਕੀ ਮਾਨਾ।
ਮਾਤਾ ਜੀ ਹੋਣਾ ਨੇ ਆਖਿਆ ਵੀ ਬਹੁਤ ਚੰਗਾ, ਹੁਣ ਸੰਬੰਧ ਹੋ ਹੀ ਜਾਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੁਣ ਸੰਬੰਧ ਸਗਾਈ ਹੋ ਜਾਣੀ ਚਾਹੀਦੀ ਹੈ।
ਠਹਿਰਾਏ ਸਵਾਰ ਨਿਜ ਆਇਓ।
ਇਦਾਂ ਆਪਣੇ ਮਨ ਦੇ ਵਿਚ ਠਹਿਰਾ ਕੇ ਭਾਈ ਹਰਜਸ ਜੀ ਉਥੋਂ ਮਾਤਾ ਜੀ ਹੋਣਾ ਕੋਲੋਂ ਵਿਦਾ ਹੋ ਕੇ ਆਪਣੇ ਡੇਰੇ ਵਿਚ ਆ ਗਏ।
ਬਹੁਰ ਗੁਰੂ ਕੋ ਦਰਸ਼ਨ ਪਾਇਓ।
ਫਿਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਹੱਥ ਜੋੜ ਕਰ ਠਾਂਡੇ ਅਗਾਰੇ।
ਕਲਗੀਧਰ ਜੀ ਦੇ ਕੋਲ ਆ ਕੇ ਭਾਈ ਹਰਜਸ ਸੁਪਿੱਖੀ ਨੇ ਬੇਨਤੀ ਕੀਤੀ, ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਦਾਸੀ ਚਾਤ ਕਰਿਓ ਤੁਮਾਰੇ।
ਕਹਿਣ ਲੱਗੇ ਸਤਿਗੁਰੂ ਜੀ, ਮੇਰੀ ਧੀ ਹੈ ਤੇ ਮੇਰੀ ਭਾਵਨਾ ਹੈ ਕਿ ਮੈਂ ਆਪਣੀ ਧੀ ਨੂੰ ਆਪ ਜੀ ਦੇ ਚਰਨਾਂ ਦੀ ਦਾਸੀ ਬਣਾਵਾ, ਤੁਹਾਡੇ ਚਰਨਾਂ ਦੀ ਦਾਸੀ ਬਣਾਵਾ।
ਮਮ ਪੁੱਤਰੀ ਕੋ ਅੰਗੀਕਾਰੋ, ਦੀਨ ਬੰਦ ਨਿਜ ਬਿਰਦ ਸੰਭਾਲੋ।
ਇਹ ਗਰੀਬ ਨਵਾਜ, ਮੇਰੀ ਪੁੱਤਰੀ ਨੂੰ ਆਪ ਜੀ ਕਿਰਪਾ ਕਰਕੇ ਅੰਗੀਕਾਰ ਕਰ ਲਓ, ਤੇ ਮਹਾਰਾਜ ਦੀਨਾ ਬੰਧੂ ਤੁਹਾਡਾ ਬਿਰਦ ਹੈ, ਆਪ ਜੀ ਕਿਰਪਾ ਕਰਕੇ ਮੇਰੇ ਵਰਗੇ ਦੀਨਾ ਦੇ ਬੰਧੂ ਬਣ ਕੇ ਬਿਰਦ ਸੰਭਾਲੋ, ਦੀਨਾ ਬੰਧੂ ਬਿਰਦ ਸੰਭਾਲੋ।
ਕਯੋ ਕਿਰਪਾਲ ਸਮੋ ਅਬ ਆਛੋ।
ਲਾਗੇ ਮਾਮਾ ਕਿਰਪਾਲ ਚੰਦ ਜੀ ਖੜੇ ਸਨ, ਜਦੋਂ ਉਹਨਾਂ ਨੇ ਸੁਣਿਆ ਕਹਿੰਦੇ ਭਾਈ ਹਰਜਸ ਜੀ, ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕਹੀ ਹੈ, ਹੁਣ ਤਾਂ ਬੜਾ ਵਧੀਆ ਨੇਕ ਸਮਾਂ ਭਲਾ ਸਮਾਂ ਹੈ।
ਕੀਜੈ ਨੀਕ ਜਿਮ ਉਰ ਬਾਂਚੋ।
ਜੋ ਤੇਰੇ ਮਨ ਦੀ ਇੱਛਾ ਤੂੰ ਉਸੇ ਤਰ੍ਹਾਂ ਕਰ, ਉਸੇ ਤਰ੍ਹਾਂ ਤੇਰੀ ਭਾਵਨਾ ਪੂਰੀ ਸਤਿਗੁਰੂ ਜੀ ਕਰਨਗੇ।
ਸ਼੍ਰੀ ਗੁਜਰੀ ਪੁਰਬ ਸਮਝਾਇਓ, ਲੀਜੈ ਲਵਪੁਰ ਸਾਕ ਜੋ ਆਇਓ।
ਮਾਤਾ ਗੁਜਰੀ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਪਹਿਲਾਂ ਹੀ ਘਰੋਂ ਸਮਝਾ ਕੇ ਭੇਜਿਆ ਸੀ ਵੀ ਲਾਹੌਰ ਤੋਂ ਰਿਸ਼ਤਾ ਆਏਗਾ, ਉਹ ਰਿਸ਼ਤਾ ਪ੍ਰਵਾਨ ਕਰ ਲਿਆ ਜੀ। ਇਸ ਕਰਕੇ ਮਾਮਾ ਕਿਰਪਾਲ ਚੰਦ ਜੀ ਉੱਥੇ ਕੋਲ ਹੀ ਸੀ ਕਲਗੀਧਰ ਦੇ ਕੋਲ, ਜਦੋਂ ਭਾਈ ਹਰਜਸ ਨੇ ਬੇਨਤੀ ਕੀਤੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਰਿਸ਼ਤਾ ਮਾਮਾ ਕਿਰਪਾਲ ਚੰਦ ਜੀ ਨੇ ਅੰਗੀਕਾਰ ਕੀਤਾ।
ਸ਼ੁਭ ਸਮਾਂ ਸਭਾ ਕੇ ਮਾਏ।
ਉਸ ਵੇਲੇ ਦੀਵਾਨ ਸਜਿਆ ਹੋਇਆ ਸੀ, ਸ਼ੁਭ ਸਮਾਂ ਭਲਾ ਸਮਾਂ, ਗੁਰੂ ਦਾ ਦਰਬਾਰ ਸਜਿਆ ਹੋਇਆ ਤੇ ਭਲਾ ਸਮਾਂ ਜਾਣ ਕੇ
ਹਰਕ ਦੀਨ ਗੁਰੂ ਕੇ ਪਾਏ।
ਭਾਈ ਹਰਜਸ ਜੀ ਸਗਨ ਦੀ ਸਮੱਗਰੀ ਲਾਏ ਉਸੇ ਵੇਲੇ ਤੇ ਲਿਆ ਕੇ ਛੁਹਾਰਾ ਗੁਰੂ ਕਲਗੀਧਰ ਜੀ ਦੇ ਮੁਖ ਨੂੰ ਲਾ ਦਿੱਤਾ, ਮਹਾਰਾਜ ਜੀ ਦੇ ਮੁਖਾਰ ਬਿੰਦ ਨੂੰ ਛੁਹਾਰਾ ਛੁਆ ਦਿੱਤਾ, ਜੋ ਇਹ ਸਗਨ ਮੰਨਿਆ ਜਾਂਦਾ ਹੈ, ਮਹਾਰਾਜ ਜੀ ਨੂੰ ਛੁਹਾਰਾ ਛਕਾਇਆ ਹੈ।
ਅੰਗੀਕਾਰ ਜਦੋਂ ਕਰ ਲਿਓ।
ਜਦੋਂ ਗੁਰੂ ਕਲਗੀਧਰ ਜੀ ਨੇ ਛੁਹਾਰਾ ਆਪਣੇ ਮੁਖ ਵਿਚ ਪਾ ਕੇ ਅੰਗੀਕਾਰ ਕਰ ਲਿਆ,
ਇਹਦੇ ਸੁਪਿੱਖੀ ਬੋਹਰ ਖਾਇਓ।
ਇਹਦਾ ਮਤਲਬ ਸੀ ਕਿ ਗੁਰੂ ਸਾਹਿਬ ਨੇ ਰਿਸ਼ਤਾ ਮੰਨ ਲਿਆ, ਕਬੂਲ ਕਰ ਲਿਆ। ਉਸ ਵੇਲੇ ਭਾਈ ਹਰਜਸ ਸੁਪਿੱਖੀ ਬੜਾ ਖੁਸ਼ ਹੋਇਆ, ਬੜਾ ਹੀ ਪ੍ਰਸੰਨ ਹੋਇਆ।
ਨਿਕਟ ਮਾਤ ਕੇ ਅਦਕ ਬਧਾਈ।
ਮਾਤਾ ਦੇ ਦਰਬਾਰ ਵਿਚ, ਮਾਤਾ ਜੀ ਦੇ ਚਰਨਾਂ ਚ ਪਹੁੰਚਿਆ ਮਹਿਲਾਂ ਚ, ਤੇ ਮਹਿਲਾਂ ਵਿਚ ਆ ਕੇ ਮਾਤਾ ਗੁਜਰੀ ਨੂੰ, ਮਾਤਾ ਨਾਨਕੀ ਨੂੰ ਆ ਕੇ ਵਧਾਈਆਂ ਦਿੱਤੀਆਂ। ਮਾਤਾ ਜੀ ਵਧਾਈ ਹੋਵੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਮੇਰੀ ਪੁੱਤਰੀ ਨੂੰ ਆਪਣੀ ਦਾਸੀ ਬਣਾਉਣ ਵਾਸਤੇ ਬਚਨ ਕਰ ਦਿੱਤੇ ਨੇ।
ਦੇਤ ਤ੍ਰਿਆਪੁਰ ਕੀ ਸਮਦਾਏ।
ਹੋਰ ਜਿੰਨੀਆਂ ਇਸਤਰੀਆਂ ਸੀ ਨਗਰ ਦੀਆਂ ਇਕੱਠੀਆਂ ਹੋ ਕੇ ਆ ਗਈਆਂ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਕਲਗੀਧਰ ਜੀ ਦੀ ਸਗਾਈ ਹੋ ਗਈ ਹੈ ਦਸਵੇਂ ਪਾਤਸ਼ਾਹ ਜੀ ਦੀ, ਤਾਂ ਉਸ ਵਕਤ ਬਹੁਤ ਸਾਰੀਆਂ ਇਸਤਰੀਆਂ ਗੁਰੂ ਨਗਰ ਦੇ ਵਿਚ ਆ ਕੇ ਇਕੱਠੀਆਂ ਹੋ ਕੇ ਮਾਤਾ ਗੁਜਰੀ ਜੀ ਨੂੰ, ਮਾਤਾ ਨਾਨਕੀ ਜੀ ਨੂੰ ਆ ਕੇ ਵਧਾਈਆਂ ਦਿੰਦੇ ਨੇ।
ਸਰਬ ਰੀਤ ਕੇ ਮੰਗਲ ਸਾਜੇ।
ਇਹਨਾਂ ਸਰਬ ਰੀਤੀਆਂ ਦੇ ਮੰਗਲ ਸਾਜੇ ਗਏ, ਸਰਬ ਰੀਤੀਆਂ ਦੇ ਭਾਂਤ ਭਾਂਤ ਦੇ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਉਹ ਮਨਾਈਆਂ ਗਈਆਂ। ਖਾਲਸਾ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਤਿੰਨ ਮਹਿਲ ਸਨ। ਸਭ ਤੋਂ ਪਹਿਲੇ ਵੱਡੇ ਮਹਿਲ ਸਤਿਗੁਰੂ ਜੀ ਦੇ, ਜਿਨ੍ਹਾਂ ਦਾ ਅੱਜ ਰਿਸ਼ਤਾ ਹੋਇਆ ਗੁਰੂ ਕਲਗੀਧਰ ਜੀ ਦੇ ਨਾਲ, ਲਾਹੌਰ ਤੋਂ ਰਹਿਣ ਵਾਲੇ ਭਾਈ ਹਰਜਸ ਸੁਪਿੱਖੀ ਦੀ ਸਪੁੱਤਰੀ, ਇਸ ਮਾਤਾ ਦਾ ਨਾਂ ਹੈ ਮਾਤਾ ਜੀਤੋ। ਇਹ ਉਹ ਮਾਤਾ ਜੀਤੋ ਹੈ ਜਿਹਦੀ ਕੁੱਖ ਤੋਂ ਤਿੰਨ ਸਾਹਿਬਜ਼ਾਦਿਆਂ ਨੇ ਜਨਮ ਲਿਆ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਇਹਨਾਂ ਤਿੰਨ ਪੁੱਤਰਾਂ ਨੂੰ ਜਨਮ ਮਾਤਾ ਜੀਤੋ ਜੀ ਨੇ ਦਿੱਤਾ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ ਤੇ ਖਾਲਸੇ ਦੇ ਪੂਜਨੀਕ ਮਾਤਾ ਮਾਤਾ ਸਾਹਿਬ ਦੇਵਾਂ ਜੀ ਹਨ। ਉਹ ਤਿੰਨ ਮਾਤਾਵਾਂ ਸਨ, ਗੁਰੂ ਸਾਹਿਬ ਜੀ ਦੇ ਤਿੰਨ ਮਹਿਲ ਸਨ। ਆਮ ਕਰਕੇ ਅੱਜ ਕੱਲ੍ਹ ਭੁਲੇਖਾ ਪਾਇਆ ਜਾਂਦਾ ਹੈ, ਜਾਣ ਬੁੱਝ ਕੇ ਜਾਣਦਿਆਂ ਹੋਇਆਂ ਵੀ ਅਣਜਾਣ ਜੇ ਮਛਲੇ ਜੇ ਬਣ ਕੇ ਨਾ ਭੁਲੇਖਾ ਪਾਉਂਦੇ ਨੇ, ਕਹਿੰਦੇ ਜੀ ਇੱਥੇ ਇੱਕੋ ਮਹਿਲ ਸੀ ਗੁਰੂ ਸਾਹਿਬ ਦੇ। ਮਾਤਾ ਜੀਤੋ ਜੀ ਨੂੰ ਗੁਰੂ ਸਾਹਿਬ ਸੁੰਦਰੀ ਜੀ ਕਹਿੰਦੇ ਸੀ ਤੇ ਮਾਤਾ ਸੁੰਦਰੀ ਜੀ ਹੀ ਅੰਮ੍ਰਿਤ ਛੱਕ ਕੇ ਮਾਤਾ ਸਾਹਿਬ ਦੇਵਾਂ ਜੀ ਬਣ ਗਏ। ਇਹ ਪ੍ਰਚਾਰ ਅੱਜ ਦੇ ਕਈ ਪ੍ਰਚਾਰਕ ਕਰਦੇ ਨੇ, ਪਰ ਖਾਲਸਾ ਜੀ ਮਾਤਾ ਜੀਤੋ ਜੀ ਦਾ ਜਿਹੜਾ ਦਿਉਰਾ ਹੈ ਜਿੱਥੇ ਉਹਨਾਂ ਨੇ ਸਰੀਰ ਛੱਡਿਆ ਉਹ ਆਨੰਦਪੁਰ ਸਾਹਿਬ ਗੁਰਦੁਆਰਾ ਗੰਮਪੁਰਾ ਸਾਹਿਬ ਹੈ, ਉੱਥੇ ਮਾਤਾ ਜੀ ਦਾ ਦਿਉਰਾ ਹੈ। ਮਾਤਾ ਸਾਹਿਬ ਦੇਵਾਂ ਜੀ ਔਰ ਮਾਤਾ ਸੁੰਦਰੀ ਜੀ ਉਹਨਾਂ ਦੇ ਜਿਹੜੇ ਦੋ ਦਿਉਰੇ ਨੇ ਉਹ ਬਾਲਾ ਸਾਹਿਬ ਦਿੱਲੀ ਦੀ ਧਰਤੀ ਤੇ ਬਣੇ ਹੋਏ ਨੇ। ਜੇ ਤਿੰਨ ਮਾਤਾਵਾਂ ਨੇ ਤਾਂ ਹੀ ਤਿੰਨ ਦਿਉਰੇ ਨੇ, ਫਿਰ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਉਹਨਾਂ ਦੇ ਲਿਖੇ ਹੋਏ ਹੱਥ ਦੇ ਹੁਕਮਨਾਮੇ ਵੀ ਮਿਲਦੇ ਨੇ ਜੋ ਡਾਕਟਰ ਗੰਡਾ ਸਿੰਘ ਜੀ ਨੇ ਇੱਕ ਪੁਸਤਕ ਵਿੱਚ ਇਕੱਠੇ ਵੀ ਕੀਤੇ ਨੇ। ਉਹ ਜਿਤਨੇ ਹੱਥ ਲਿਖਤ ਪੁਰਾਤਨ ਹੁਕਮਨਾਮੇ ਨੇ ਮਾਤਾ ਸਾਹਿਬ ਦੇਵਾਂ ਜੀ ਦੇ ਵੱਖਰੇ ਨੇ, ਮਾਤਾ ਸੁੰਦਰੀ ਜੀ ਦੇ ਵੱਖਰੇ ਨੇ। ਤੋ ਕਹਿਣ ਤੋਂ ਭਾਵ ਇਸ ਭੁਲੇਖੇ ਵਿੱਚ ਨਹੀਂ ਕਦੇ ਪੈਣਾ ਕਿ ਗੁਰੂ ਸਾਹਿਬ ਦੇ ਇੱਕੋ ਮਹਿਲ ਸਨ, ਤਿੰਨ ਮਹਿਲ ਸਨ। ਨਾਲੇ ਉਹ ਬਾਦਸ਼ਾਹ ਦਰਵੇਸ਼ ਨੇ, ਸਿੱਖ ਦਾ ਕਰਤੱਵ ਹੀ ਨਹੀਂ ਹੈ ਗੁਰੂ ਦੀ ਕਰਨੀ ਤੇ ਕਿੰਤੂ ਕਰਨਾ, ਸਿੱਖ ਦਾ ਕਰਤੱਵ ਹੈ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ। ਤੋ ਮਾਤਾ ਜੀਤੋ ਜੀ ਦੇ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਹਿਲੀ ਸਗਾਈ ਹੋਈ ਹੈ। ਉਸ ਵਕਤ ਸਾਰੀਆਂ ਮਾਈਆਂ ਬੀਬੀਆਂ ਆ ਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਨੂੰ ਆ ਕੇ ਵਧਾਈਆਂ ਦਿੰਦੇ ਨੇ।
ਜਨਨੀ ਗਨ ਅਨਵਾਏ ਮੋਦਕ,
ਬਹੁਤ ਮਾਤਾ ਜੀ ਨੇ ਲੱਡੂ ਮੰਗਵਾ ਲਏ, ਬਹੁਤ ਸਾਰੇ ਲੱਡੂ ਇਕੱਠੇ ਕਰਵਾ ਲਏ।
ਅੰਤ ਦੀਨ ਉਤਸਵ ਪਾ ਮੋਦਕ,
ਬੜੀ ਖੁਸ਼ੀ ਹੋਈ ਤੇ ਲੱਡੂ ਸਾਰਿਆਂ ਵਿਚ ਵੰਡੇ ਹਨ।
ਗਾਵਤ ਗੀਤ ਕੋਕਲਾ ਬੰਨੇ,
ਔਰ ਕੋਕਲਾ ਵਰਗੀ ਕੋਇਲ ਵਰਗੀ ਆਵਾਜ਼, ਸੁੰਦਰ ਮਿੱਠੀ ਆਵਾਜ਼, ਉਸ ਮਿੱਠੀ ਆਵਾਜ਼ ਵਿਚ ਮਾਈਆਂ ਇਕੱਠੀਆਂ ਹੋਈਆਂ ਸ਼ਬਦ ਗਾਉਂਦੀਆਂ ਨੇ।
ਮਿਲੀ ਆਨ ਗਨ ਪੰਕਜ ਨੈਨੇ,
ਨੇਤਰ ਜਿਨ੍ਹਾਂ ਦੇ ਕਮਲ ਜੈਸੇ ਨੇ ਆਣ ਕੇ ਇਕੱਠੀਆਂ ਹੋਈਆਂ ਗੁਰੂ ਘਰ ਦੇ ਵਿਚ।
ਬਸਨ ਵਿਭੂਖਨ ਭੁੱਖ ਤੇ ਅੰਗ,
ਜਿਨ੍ਹਾਂ ਨੇ ਬੜੇ ਸੋਹਣੇ ਬਸਤਰ ਗਹਿਣੇ ਧਾਰਨ ਕੀਤੇ ਹੋਏ ਨੇ।
ਜ਼ਰੀ ਚੁਨਰੀ ਪੈਰ ਸੁਰੰਗ,
ਜਰੀਦਾਰ ਚੁੰਨੀਆਂ ਆਪਣੇ ਸਰੀਰ ਦੇ ਉੱਤੇ ਲਈਆਂ ਹੋਈਆਂ ਹਨ।
ਮੰਗਤ ਗਨ ਜਨ ਦੇਖਣ ਕਰੇ,
ਉਧਰ ਮੰਗਤੇ ਆ ਗਏ ਬਹੁਤ ਸਾਰੇ, ਉਹ ਵੀ ਇਕੱਠੇ ਹੋ ਕੇ ਪਹੁੰਚੇ ਹਨ।
ਮਾਤ ਆਨੰਦ ਬਿਲੰਦੈ ਧਰੇ,
ਔਰ ਬੜਾ ਭਾਰੀ ਆਨੰਦ ਸਾਰਿਆਂ ਦੇ ਅੰਦਰ ਵਰਤ ਰਿਹਾ ਹੋ ਰਿਹਾ।
ਆਦਰ ਧਨ ਸਭੀਆਂ ਕੋ ਦੇਤ,
ਸਾਰੇ ਮੰਗਤਿਆਂ ਦੀਆਂ ਝੋਲੀਆਂ ਵਿਚ ਖੁੱਲਾ ਧਨ ਪਾਇਆ ਗਿਆ, ਸਭ ਨੂੰ ਅਦਬ ਸਤਿਕਾਰ ਨਾਲ ਮਾਇਆ ਦਿੱਤੀ ਹੈ।
ਭੀਰ ਭੂਰ ਪਰ ਰਹੀ ਨਕੇਤ,
ਗੁਰੂ ਘਰ ਦੇ ਵਿਚ ਬਹੁਤ ਸਾਰਾ ਇਕੱਠ ਹੋਇਆ, ਬਹੁਤ ਸਾਰੀਆਂ ਸੰਗਤਾਂ, ਸਾਰਾ ਨਗਰ ਹੀ ਆਨੰਦਪੁਰ ਸਾਹਿਬ, ਉਧਰੋਂ ਸੰਗਤਾਂ ਬਾਹਰੋਂ ਵੀ ਬੜੀਆਂ ਆਈਆਂ ਹੋਈਆਂ ਸੀ, ਸਾਰੀ ਸੰਗਤ ਗੁਰੂ ਘਰ ਵਿਚ ਆਣ ਇਕੱਠੀ ਹੋਈ ਹੈ।
ਢੋਲਕ ਆਨ ਬਜਾਵਤ ਕੋਈ,
ਕੋਈ ਢੋਲਾਂ ਢੋਲਕੀਆਂ ਆ ਕੇ ਬਜਾ ਰਿਹਾ, ਕੋਈ ਮਿਰਦੰਗ ਬਜਾ ਰਿਹਾ, ਕਈ ਪ੍ਰਕਾਰ ਦੇ ਸਾਜ ਵੱਜਣ ਲੱਗੇ ਨੇ।
ਕੋਤਰੀਆ ਗਾਵਤ ਆਨੰਦ ਹੋਏ,
ਢੋਲਕੀ ਵਜਾ ਕੇ ਕਈ ਇਸਤਰੀਆਂ ਨਾਲ ਨਾਲ ਮਿੱਠੀ ਆਵਾਜ਼ ਵਿਚ ਗਾਉਂਦੀਆਂ ਹਨ।
ਤੇ ਆਦਿ ਕੀ ਨੀ ਉਤਸ਼ਾਹ,
ਇਹਦਾ ਬੜੇ ਭਾਰੀ ਉਤਸ਼ਾਹ ਕੀਤੇ ਗਏ, ਮਹਾਰਾਜ ਜੀ ਦੀ ਸਗਾਈ ਦਾ ਬੜਾ ਵੱਡਾ ਉਤਸ਼ਵ ਕੀਤਾ ਗਿਆ।
ਸੁਖਤਰੀ ਲਾਪੁਰ ਮਾਓ,
ਇਹਦਾ ਆਪਣੀ ਧੀ ਦਾ ਰਿਸ਼ਤਾ ਗੁਰੂ ਕਲਗੀਧਰ ਨਾਲ ਕਰਕੇ ਭਾਈ ਹਰਜਸ ਸੁਭਿੱਖੀ ਜੀ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਾਪਸ ਆਪਣੇ ਨਗਰ ਲਾਹੌਰ ਚਲੇ ਗਏ।
ਰਾਤ ਸ਼ਰੀਕਨ ਮੈਂ ਸੁਦਦੀਨ,
ਜਾ ਕੇ ਆਪਣੇ ਭਰਾਵਾਂ ਤੇ ਸ਼ਰੀਕਾਂ ਵਿਚ ਖਬਰ ਦਿੱਤੀ। ਭਾਈ ਹਰਜਸ ਨੇ ਜਾ ਕੇ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਕਲਗੀਧਰ ਨੂੰ ਦੇ ਆਇਆ। ਇਸ ਤਰ੍ਹਾਂ ਆ ਕੇ ਆਪਣੇ ਘਰ ਦੇ ਵਿਚ ਆ ਕੇ ਪਰਿਵਾਰ ਨੂੰ ਸਾਰੀ ਖਬਰ ਦਿੱਤੀ।
ਸਭਨ ਸੁਨਾਵਤ ਮੰਗਲ ਕੀਨ,
ਸਭ ਨੇ ਖੁਸ਼ੀਆਂ ਮਨਾਈਆਂ, ਕਹਿੰਦੇ ਭਾਈ ਅਰਜਸ ਤੇਰੇ ਵੱਡੇ ਭਾਗ ਨੇ, ਤੇਰੇ ਸਵੱਲੇ ਭਾਗ ਨੇ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਤੇਰਾ ਸੰਬੰਧ ਜੁੜਿਆ ਹੈ।
ਔਰ ਸਲਾਹ ਵਿਆਹ ਕੀ ਠਾਨੇ,
ਫਿਰ ਵਿਆਹ ਦੀ ਸਲਾਹ ਕੀਤੀ ਕਿ ਵਿਆਹ ਦੀ ਤਰੀਕ ਮਿਥੀਏ, ਵਿਆਹ ਦੀ ਤਰੀਕ ਰੱਖੀ ਜਾਵੇ। ਇਸ ਪ੍ਰਕਾਰ ਨਾਲ ਇਹ ਸਲਾਹ ਕੀਤੀ ਹੈ।
ਮਿਲ ਨਰ ਨਾਰਨ ਤਬੈ ਬਖਾਨੀ,
ਉਸ ਵੇਲੇ ਸਾਰਿਆਂ ਨੇ ਮਿਲ ਕੇ ਇਕੱਠਿਆਂ ਹੋ ਕੇ
ਅਰਜ਼ ਕਰੋ ਗੁਰ ਅਗਰ ਸਿਦਾਰੋ ਆਪ ਆਏ ਲਵਪੁਰੀ ਮਝਾਰੋ।
ਕਹਿੰਦੇ ਵੀ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਕਲਗੀਧਰ ਜੀ ਬਰਾਤ ਲੈ ਕੇ ਲਾਹੌਰ ਆਵਣ, ਸਾਡੀ ਲੜਕੀ ਨੂੰ ਵਿਆਹਣ ਵਾਸਤੇ ਮਹਾਰਾਜ ਜੀ ਬਰਾਤ ਲੈ ਕੇ ਲਾਹੌਰ ਚੱਲ ਕੇ ਆਉਣ।
ਆਪਣੀ ਸੰਗਤ ਕਰੋ ਨਿਹਾਲ, ਫੇਰੇ ਫਿਰੋ ਸੁਮਿਲ ਨਰ ਜਾ।
ਨਾਲੇ ਸਤਿਗੁਰੂ ਜੀ ਆਪਣੀ ਸੰਗਤ ਨੂੰ ਆ ਕੇ ਨਿਹਾਲ ਕਰਨ ਤੇ ਫੇਰੇ ਕਰਨ, ਕਿਉਂਕਿ ਛੇਵੇਂ ਪਾਤਸ਼ਾਹ ਜੀ ਤੋਂ ਬਾਅਦ ਕੋਈ ਗੁਰੂ ਸਾਹਿਬ ਮੁੜ ਕੇ ਲਾਹੌਰ ਨਹੀਂ ਆਏ। ਨਾ ਸੱਤਵੇਂ ਪਾਤਸ਼ਾਹ ਆਏ ਨੇ, ਨਾ ਅੱਠਵੇਂ ਪਾਤਸ਼ਾਹ, ਨਾ ਨੌਵੇਂ ਪਾਤਸ਼ਾਹ। ਚਲੋ ਹੁਣ ਬਹਾਨੇ ਨਾਲ ਦਸਵੇਂ ਪਾਤਸ਼ਾਹ ਲਾਹੌਰ ਆਵਣਗੇ, ਆਪਣੀ ਸਾਰੀ ਸੰਗਤ ਨੂੰ ਜਿਹੜੀ ਲਾਹੌਰ ਰਹਿੰਦੀ ਹੈ ਉਹਨਾਂ ਸਾਰਿਆਂ ਨੂੰ ਨਿਹਾਲ ਕਰਨਗੇ।
ਵਿਚਾਰ ਸੁਧਵਾਇਓ ਸਾਹਾ,
ਏਦਾਂ ਦੀ ਵਿਚਾਰ ਕਰਕੇ ਇਹਨਾਂ ਨੇ ਵਿਆਹ ਦੀ ਤਰੀਕ ਮਿਥੀ ਹੈ।
ਗਮਨਿਓ ਆਪ ਗੁਰੂ ਕੇ ਪਾਹਾ,
ਤੇ ਵਿਆਹ ਦੀ ਤਰੀਕ ਮਿਥ ਕੇ ਭਾਈ ਹਰਜਸ ਭਿੱਖੀ ਜੀ ਲਾਹੌਰ ਤੋਂ ਚੱਲੇ, ਚੱਲ ਕੇ ਗੁਰੂ ਕਲਗੀਧਰ ਜੀ ਕੋਲ ਆਏ।
ਪਹੁੰਚਿਓ ਆਨੰਦਪੁਰ ਜੋ ਸੋਏ,
ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਏ ਹਨ।
ਸੁਣੀ ਬਿਆਹ ਕੀ ਸੁਧ ਸਭ ਕੋਈ,
ਸਾਰਿਆਂ ਨੇ ਪਤਾ ਕੀਤਾ, ਪਤਾ ਲੱਗਾ ਸਭ ਨੂੰ ਕਿ ਗੁਰੂ ਸਾਹਿਬ ਜੀ ਦੇ ਵਿਆਹ ਦੀ ਤਰੀਕ ਲੈ ਕੇ, ਵਿਆਹ ਲੈ ਕੇ ਭਾਈ ਹਰਜਸ ਜੀ ਲਾਹੌਰ ਤੋਂ ਆਨੰਦਪੁਰ ਸਾਹਿਬ ਚੱਲ ਕੇ ਆਏ ਹਨ।
ਪੂਰਵ ਮਾਤਾ ਕੋ ਸੁਧ ਦੇ,
ਪਹਿਲਾਂ ਭਾਈ ਹਰਜਸ ਜੀ ਨੇ ਮਾਤਾ ਜੀ ਨੂੰ ਆ ਕੇ ਖਬਰ ਦਿੱਤੀ ਹੈ।
ਸੁਣ ਤੇ ਆਨੰਦ ਬਿਲੰਦਾ ਭਾਈ,
ਮਾਤਾ ਜੀ ਬੜੇ ਆਨੰਦਿਤ ਹੋਏ ਸੁਣ ਕੇ ਵਿਆਹ ਦੀ ਤਰੀਕ ਲੈ ਕੇ ਆਏ ਨੇ, ਤੋ ਇਸ ਕਰਕੇ ਮਾਤਾ ਜੀ ਦੇ ਮਨ ਚ ਬੜੀ ਖੁਸ਼ੀ ਹੋਈ।
ਸਾਰ ਮਾਸਤਰੈ ਬਿਸ ਪ੍ਰਵਿਸ਼ਟ,
ਖਾਲਸਾ ਜੀ 23 ਹਾੜ ਦਾ ਦਿਨ ਮੁਕਰਰ ਕੀਤਾ ਗਿਆ ਵਿਆਹ ਵਾਸਤੇ। 23 ਹਾੜ ਦਾ ਦਿਨ, ਉਹ ਦਿਨ ਮੁਕਰਰ ਕੀਤਾ ਗਿਆ ਸ਼ਾਦੀ ਵਾਸਤੇ।
ਸਾਹਾ ਦੋਏ ਦਿਸ਼ਵਿਸ਼ਟੇ,
ਇਹਦਾ ਦੋਏ ਪਾਸਿਓ ਇਹ ਸਾਹਾ ਲਿਖਿਆ ਗਿਆ 23 ਤਰੀਕ ਦਾ, 23 ਹਾੜ ਦਾ।
ਬੌਰ ਸੁਪਿਖੀਆ ਗੁਰ ਟਿਕ ਗਏ,
ਫਿਰ ਭਾਈ ਹਰਜਾ ਸੁਪਿਖੀ ਸਤਿਗੁਰੂ ਗੁਰੂ ਕਲਗੀਧਰ ਜੀ ਕੋਲ ਆਏ।
ਆਪਣੀ ਬਿਨੈ ਸੁਨਾਵਤ ਭਇਓ,
ਆ ਕੇ ਸਤਿਗੁਰਾਂ ਨੂੰ ਆਪਣੀ ਬੇਨਤੀ ਸੁਣਾਈ ਤੇ ਕਹਿਣ ਲੱਗੇ,
ਲਵਪੁਰ ਕੀ ਸੰਗਤ ਹੈ ਜੇਤੇ ਹਿਰਦੇ ਕਾਮਨਾ ਤਾਰੈ ਤੇਤੇ।
ਬੇਨਤੀ ਕੀਤੀ ਆ ਕੇ ਭਾਈ ਹਰਜਸ ਜੀ ਨੇ, ਮਹਾਰਾਜ ਲਾਹੌਰ ਦੀ ਜਿੰਨੀ ਸੰਗਤ ਹੈ ਸਾਰੀ ਸੰਗਤ ਦੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਸਾਰੀ ਲਾਹੌਰ ਦੀ ਸੰਗਤ ਦੇ ਮਨ ਦੀ ਕਾਮਨਾ ਹੈ।
ਸਜੈ ਬਰਾਤ ਗੁਰੂ ਨਿਜ ਜਾਏ, ਸਾਰੀ ਇਸ ਪੁਰ ਆਵੇ ਕਰਨਾ ਧਾਰੇ।
ਮਹਾਰਾਜ ਜੀ ਸਾਰੀ ਸੰਗਤ ਦੀ ਇਹ ਇੱਛਾ ਹੈ ਕਿ ਗੁਰੂ ਕਲਗੀਧਰ ਦੀ ਬਰਾਤ ਸਜ ਕੇ ਸਾਰੀ ਬਰਾਤ ਚੱਲ ਕੇ ਲਾਹੌਰ ਆਵੇ ਤੇ ਅਸੀਂ ਸਾਰੇ ਰਲ ਕੇ ਗੁਰੂ ਸਾਹਿਬ ਦੀ ਸੇਵਾ ਕਰੀਏ।
ਕਰੈ ਟੁਕਾਏ ਬਿਆਹ ਲੈ ਜਾਏ,
ਗੁਰੂ ਸਾਹਿਬ ਜੀ ਸਾਡੇ ਨਗਰ ਲਾਹੌਰ ਵਿਚ ਆ ਕੇ ਬਰਾਤ ਦਾ ਟੁਕਾਓ ਕਰਨ ਔਰ ਸਾਡੀ ਲੜਕੀ ਨੂੰ ਵਿਆਹ ਕੇ ਲੈ ਜਾਣ।
ਹਿਮ ਚਾਤ ਤੁਮ ਸਜੋ ਉਮਾਹੇ,
ਮਹਾਰਾਜ ਏਦਾਂ ਸਾਰੇ ਚਾਹੁੰਦੇ ਨੇ ਜਿਹਦੇ ਨਾਲ ਤੁਹਾਡਾ ਵੱਡਾ ਸੁਜਸ ਵੀ ਹੋਵੇਗਾ, ਤੁਹਾਡੀ ਵੱਡੀ ਭਾਰੀ ਮਹਿਮਾ ਵੀ ਹੋਵੇਗੀ।
ਭਾਤ ਭਰਾਤ ਸ਼ਰੀਕਨ ਮੈਂ ਪ੍ਰਣ ਕੀਤਾ,
ਮਹਾਰਾਜ ਜੀ ਮੈਂ ਆਪਣੇ ਭਰਾਵਾਂ ਵਿਚ ਪ੍ਰਣ ਵੀ ਕਰ ਆਇਆ ਕਿ ਗੁਰੂ ਕਲਗੀਧਰ ਜੀ ਨੂੰ ਮੈਂ ਜਰੂਰ ਲੈ ਕੇ ਆਵਾਂਗਾ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਰੂਰ ਇੱਥੇ ਲਾਹੌਰ ਬਰਾਤ ਲੈ ਕੇ ਆਉਣ।
ਲਾਪੁਰ ਮੈਂ ਵਿਆਹ ਨਿਜ ਸੁਤਾ,
ਮਹਾਰਾਜ ਜੀ ਮੈਂ ਇਹ ਪ੍ਰਣ ਵੀ ਕਰਕੇ ਆਇਆ ਆਪਣੇ ਭਰਾਵਾਂ ਵਿਚ ਕਿ ਮੈਂ ਆਪਣੀ ਲੜਕੀ ਲਾਹੌਰ ਦੇ ਵਿਚ ਹੀ ਵਿਆਹਾਂਗਾ।
ਅਬ ਅਧੀਨ ਰਾਵਰ ਕੇ ਅਹੈ,
ਮਹਾਰਾਜ ਮੇਰਾ ਹੁਣ ਉਹ ਪ੍ਰਣ ਪੂਰਾ ਕਰਨਾ ਤੁਹਾਡੇ ਅਧੀਨ ਹੈ, ਤੁਸੀਂ ਉਹ ਪੂਰਾ ਕਰਨਾ ਹੈ।
ਕਰੀ ਪ੍ਰਤਿਗਿਆ ਜੋ ਇਮਰ ਹੈ,
ਜੋ ਮੇਰੀ ਕੀਤੀ ਹੋਈ ਪ੍ਰਤਿਗਿਆ ਰਹਿ ਜਾਏ, ਪ੍ਰਣ ਕੀਤਾ ਹੋਇਆ ਰਹਿ ਜਾਏ, ਉਹ ਪ੍ਰਣ ਮਹਾਰਾਜ ਗੁਰੂ ਕਲਗੀਧਰ ਜੀ ਹੁਣ ਤੁਸੀਂ ਪੂਰਨ ਕਰੋ।
ਸੁਣ ਕਲਗੀਧਰ ਤਿਸ ਕੋ ਭਾਖਾ,
ਇਹ ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਇਸ ਥਲ ਹੀ ਪੁਰਵੈ ਅਬਲਾਖਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਹਰਜਸ ਜੀ ਤੁਹਾਡੀ ਅਭਿਲਾਖਾ ਅਸੀਂ ਇਸੇ ਜਗ੍ਹਾ ਤੇ ਪੂਰੀ ਕਰ ਦਿੰਨੇ ਆ।
ਰਚੈ ਲਾਹੌਰ ਆਨੰਦਪੁਰ ਪਾਲ, ਪ੍ਰਾਤਨ ਸਹਿਤ ਆਨ ਕਰਬਾ।
ਮਹਾਰਾਜ ਜੀ ਕਹਿੰਦੇ ਅਸੀਂ ਲਾਹੌਰ ਨਹੀਂ ਜਾਣਾ, ਲਾਹੌਰ ਇੱਥੇ ਆਪ ਚੱਲ ਕੇ ਆ ਜਾਏਗਾ। ਅਸੀਂ ਲਾਹੌਰ ਨਹੀਂ ਜਾਣਾ, ਲਾਹੌਰ ਇੱਥੇ ਆ ਜਾਏਗਾ। ਤੇ ਮਹਾਰਾਜ ਜੀ ਨੇ ਕਿਹਾ ਕਿ ਇੱਥੇ ਆਨੰਦਪੁਰ ਸਾਹਿਬ ਦੇ ਨੇੜੇ ਹੀ ਅਸੀਂ ਲਾਹੌਰ ਵਸਾ ਦਿੰਦੇ ਹਾਂ। ਉਹ ਲਾਹੌਰ ਤਾਂ ਰਾਜਿਆਂ ਨਵਾਬਾਂ ਦਾ, ਜਿਹੜਾ ਲਾਹੌਰ ਅਸੀਂ ਵਸਾਵਾਂਗੇ ਗੁਰੂ ਕਾ ਲਾਹੌਰ ਹੋਵੇਗਾ। ਤੇ ਉਹ ਲਾਹੌਰ ਇੱਥੇ ਵਸਾ ਦਿੰਦੇ ਹਾਂ, ਤੁਸੀਂ ਆਪਣਿਆਂ ਭਰਾਵਾਂ ਸਹਿਤ, ਆਪਣੇ ਸੰਬੰਧੀਆਂ ਸਹਿਤ ਸਾਰੇ ਆ ਕੇ ਇਸ ਲਾਹੌਰ ਸ਼ਹਿਰ ਵਿੱਚ ਜਿਹੜਾ ਅਸੀਂ ਵਸਾਵਾਂਗੇ ਉਹਦੇ ਵਿੱਚ ਆ ਕੇ ਵਸਣਾ ਕਰੋ।
ਪ੍ਰਾਤਨ ਸਹਿਤ ਆਨ ਕਰ ਬਾਤ,
ਆਪਣੇ ਭਰਾਵਾਂ ਸਮੇਤ ਆ ਕੇ ਇੱਥੇ ਵਾਸਾ ਕਰੋ।
ਬਣੇ ਬਾਜ਼ਾਰ ਬਸੈ ਨਰ ਖਨੇ,
ਸੋਹਣੇ ਬਾਜ਼ਾਰ ਬਣਨਗੇ ਲਾਹੌਰ ਦੇ, ਜਿਵੇਂ ਬਾਜ਼ਾਰ ਲਾਹੌਰ ਵਿੱਚ ਬਣੇ ਹੋਏ ਨੇ ਨਾ, ਇੱਦਾਂ ਦੇ ਬਾਜ਼ਾਰ ਅਸੀਂ ਇੱਥੇ ਬਣਾ ਦਿਆਂਗੇ, ਇੱਦਾਂ ਦਾ ਸ਼ਹਿਰ ਅਸੀਂ ਲਾਹੌਰ ਇੱਥੇ ਬਣਾ ਦਿਆਂਗੇ।
ਸੁਤਬੰਤਾ ਪਰਿਵਾਰ ਨਸਨੇ,
ਤੁਸੀਂ ਆਪਣੇ ਪੁੱਤਰ ਪਰਿਵਾਰ ਸਾਰਿਆਂ ਸਮੇਤ ਇੱਥੇ ਆ ਕੇ ਰਹੋ।
ਲਾਪੁਰ ਕੀ ਰਚਨਾ ਬਰ ਭਾਰੇ,
ਜਿਸ ਤਰ੍ਹਾਂ ਦੀ ਲਾਹੌਰ ਦੀ ਰਚਨਾ ਹੈ ਨਾ, ਜਿਵੇਂ ਜਾਂ ਲਾਹੌਰ ਰਚਿਆ, ਲਾਹੌਰ ਦੇ ਜਿਸ ਤਰ੍ਹਾਂ ਦੇ ਬਾਜ਼ਾਰ ਨੇ ਉਸੇ ਤਰ੍ਹਾਂ ਦੇ ਬਾਜ਼ਾਰ, ਉਸੇ ਤਰ੍ਹਾਂ ਦਾ ਲਾਹੌਰ ਅਸੀਂ ਇੱਥੇ ਵਸਾ ਦਿਆਂਗੇ।
ਇਸ ਦਿਨ ਤੋਂ ਇਹ ਦਿਖਾਵਾਂ ਸਾਰੇ,
ਉਸ ਦਿਨ ਅਸੀਂ ਤੈਨੂੰ ਸਾਰੀ ਬਣਤਰ ਲਾਹੌਰ ਦੀ ਵਿਖਾਵਾਂਗੇ। ਜਿਸ ਦਿਨ ਸਾਡੀ ਸ਼ਾਦੀ ਹੋਵੇਗੀ, ਵਿਆਹ ਹੋਵੇਗਾ ਨਾ, ਉਸ ਦਿਨ ਤੈਨੂੰ ਇਹ ਨਹੀਂ ਮਹਿਸੂਸ ਹੋਵੇਗਾ ਕਿ ਤੂੰ ਲਾਹੌਰ ਉਸ ਬੈਠਾ ਜਾਂ ਗੁਰੂ ਕੇ ਲਾਹੌਰ ਵਿੱਚ ਬੈਠਾ। ਤੈਨੂੰ ਉਸ ਲਾਹੌਰ ਵਿੱਚ ਤੇ ਗੁਰੂ ਕੇ ਲਾਹੌਰ ਵਿੱਚ ਕੋਈ ਵੀ ਫਰਕ ਮਹਿਸੂਸ ਨਹੀਂ ਹੋਵੇਗਾ।
ਤੇਰੀ ਹੋਏ ਪ੍ਰਤਿਗਿਆ ਪੂਰੀ,
ਨਾਲੇ ਤੇਰੀ ਪ੍ਰਤਿਗਿਆ ਵੀ ਪੂਰੀ ਹੋ ਜਾਏਗੀ। ਤੇਰੀ ਪ੍ਰਤਿਗਿਆ ਇਹ ਆ ਵੀ ਲਾਹੌਰ ਵਿੱਚ ਵਿਆਹ ਕਰਨਾ, ਇਹ ਤਾਂ ਨਹੀਂ ਵੀ ਉਸੇ ਲਾਹੌਰ ਚ ਕਰਨਾ, ਗੁਰੂ ਕੇ ਲਾਹੌਰ ਵਿੱਚ ਵੀ ਤੂੰ ਕਰ ਸਕਦਾ, ਤੇਰੀ ਇਹ ਪ੍ਰਤਿਗਿਆ ਪੂਰੀ ਹੋਵੇਗੀ।
ਕਰੋ ਵਿਆਹ ਸਥਲ ਵੀ ਜ਼ਰੂਰੀ,
ਤੁਸੀਂ ਇਸੇ ਜਗ੍ਹਾ ਤੇ ਵਿਆਹ ਕਰੋ, ਆਪਣਾ ਸਾਰਾ ਪਰਿਵਾਰ ਸਾਰੇ ਸੰਬੰਧੀਆਂ ਨੂੰ ਇਸੇ ਜਗ੍ਹਾ ਤੇ ਲੈ ਆਓ।
ਸੁਣ ਬੋਲਿਓ ਖੱਤਰੀ ਕਰ ਜੋਰ,
ਇਹ ਸੁਣ ਕੇ ਭਾਈ ਹਰਜਸ ਭਿੱਖੀ ਜੀ ਬੋਲੇ,
ਵਿਆਹ ਵਿਖੇ ਅਬ ਬਾਸਰ ਥੋਰੇ।
ਕਹਿਣ ਲੱਗੇ ਮਹਾਰਾਜ, ਹੁਣ ਵਿਆਹ ਵਿੱਚ ਤਾਂ ਦਿਨ ਥੋੜੇ ਰਹਿ ਗਏ ਨੇ, ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਹੈ, ਦਿਨ ਬਿਲਕੁਲ ਥੋੜੇ ਰਹਿ ਗਏ ਨੇ।
ਦੋਏ ਮਾਸੇ ਅਵਰੇ ਪਛਾਨੋ,
ਦੋ ਮਹੀਨੇ ਰਹਿੰਦੇ ਨੇ, ਯਾਨੀ ਕਿ 23 ਹਾੜ ਦਾ ਆਪਾਂ ਇਹ ਦਿਨ ਮੁਕਰਰ ਕੀਤਾ ਵਿਆਹ ਦਾ, ਤੇ ਮਹਾਰਾਜ ਸਿਰਫ 2 ਮਹੀਨੇ ਬਾਕੀ ਬਚਦੇ ਨੇ।
ਸਾਲ ਤ੍ਰਿਬਿੰਸਤ ਸਾਹਾ ਜਾਨੋ,
ਤੇ ਮਹਾਰਾਜ ਹਾੜ ਦੀ 23 ਤਰੀਕ ਨੂੰ ਇਹ ਦਿਨ ਆਪਾਂ ਮੁਕਰਰ ਕੀਤਾ, ਉਹ ਵੀ ਆਇਆ ਸਮਝੋ।
ਰਾਵਰ ਕਿਉ ਲਾਪੁਰ ਕਬ ਬਸੈ, ਐਸ ਨਾ ਹੋਏ ਮੋਏ ਨਰ ਹਸੈ।
ਮਹਾਰਾਜ 2 ਮਹੀਨਿਆਂ ਵਿੱਚ ਕਿਤੇ ਲਾਹੌਰ ਵਸ ਜਾਏਗਾ? ਫਿਰ ਵਿਆਹ ਵਾਸਤੇ ਵੀ ਸਮਾਂ ਚਾਹੀਦਾ, ਨਗਰ ਵਸਾਉਣ ਵਾਸਤੇ ਵੀ ਸਮਾਂ ਚਾਹੀਦਾ। ਮਹਾਰਾਜ ਤੁਹਾਡਾ ਲਾਹੌਰ ਕਦੋਂ ਵਸਿਆ? ਕਿਤੇ ਐਸਾ ਨਾ ਹੋਵੇ ਕਿ ਜਿੰਨੇ ਲੋਕ ਨੇ ਜਿਨ੍ਹਾਂ ਚ ਮੈਂ ਪ੍ਰਣ ਕੀਤਾ ਕਿ ਮੈਂ ਆਪਣੀ ਲੜਕੀ ਲਾਹੌਰ ਚ ਹੀ ਵਿਆਹਾਂਗਾ, ਉਹ ਕਿਤੇ ਮੇਰੇ ਤੇ ਹੱਸਣ ਹੀ ਨਾ, ਮੇਰਾ ਕਿਤੇ ਮਖੌਲ ਹੀ ਨਾ ਉਡਾਣ।
ਬੋਲੇ ਕਲਗੀ ਧਰ ਉਰ ਭਾਵੈ, ਹਮ ਲਾਹੌਰ ਤਤਕਾਲ ਬਸਾਵੈ।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਹਰਜਸ ਜੀ, ਅਸੀਂ ਲਾਹੌਰ ਬੜੀ ਛੇਤੀ ਵਸਾ ਦੇਣਾ, ਕੋਈ ਇੰਨਾ ਸਮਾਂ ਨਹੀਂ ਲਾਣਾ, ਅਸੀਂ ਤਾਂ ਕੁਝ ਦਿਨਾਂ ਦੇ ਵਿੱਚ ਹੀ ਲਾਹੌਰ ਵਸਾ ਦੇਣਾ।
ਜਬ ਬਸ ਜਾਏ ਲਿਆਏ ਪਰਿਵਾਰ,
ਜਦੋਂ ਵਸ ਜਾਏਗਾ ਫਿਰ ਤੂੰ ਆਪਣਾ ਪਰਿਵਾਰ ਲੈ ਕੇ ਆਵੀ।
ਕੀ ਜੈ ਸਭ ਸਮਾਜ ਅਬ ਤਿਆਰਾ,
ਤੂੰ ਜੋ ਵਿਆਹ ਵਾਸਤੇ ਖਰਚਾ ਕਰਨਾ, ਸਮਾਜ ਇਕੱਠਾ ਕਰਨਾ, ਉਹ ਤੂੰ ਹੁਣੇ ਇਕੱਠਾ ਕਰਨਾ ਸ਼ੁਰੂ ਕਰ ਲੈ ਉਥੋਂ, ਤੇ ਫਿਰ ਲਿਆ ਕੇ ਇੱਥੇ ਵਿਆਹ ਕਰ ਲਵੀ।
ਬਸਿਓ ਦੇਖ ਕੇ ਸਦਨ ਸਿਦਾਵੋ,
ਤੂੰ ਇੱਥੇ ਲਾਹੌਰ ਵਸਿਆ ਵੇਖ ਕੇ ਹੀ ਘਰ ਜਾਈ, ਹੁਣ ਤੈਨੂੰ ਅਸੀਂ ਜਾਣ ਨਹੀਂ ਦੇਣਾ। ਜਦੋਂ ਲਾਹੌਰ ਵਸ ਜਾਏਗਾ ਚੰਗੀ ਤਰ੍ਹਾਂ ਵੇਖ ਕੇ, ਫੇਰ ਹੀ ਤੁਸੀਂ ਹੁਣ ਆਪਣੇ ਘਰ ਜਾਇਆ ਜੇ।
ਪ੍ਰਾਤਨ ਸਹਿਤ ਬੋਰ ਚਲ ਆਵੋ,
ਫੇਰ ਆਪਣੇ ਭਰਾਵਾਂ ਸੰਬੰਧੀਆਂ ਸਮੇਤ ਦੁਬਾਰਾ ਚੱਲ ਕੇ ਆਉਣਾ।
ਤਿਸ ਟਿਕਾਏ ਸ਼੍ਰੀ ਗੁਰ ਫੁਰਮਾਏ, ਬ੍ਰਿੰਦ ਹੁਕਮਨਾਮੇ ਲਿਖਵਾਏ।
ਮਹਾਰਾਜ ਜੀ ਨੇ ਭਾਈ ਹਰਜਸ ਜੀ ਨੂੰ ਟਿਕਣ ਵਾਸਤੇ ਕਹਿ ਦਿੱਤਾ ਵੀ ਤੁਸੀਂ ਇੱਥੇ ਰਹੋ ਕੁਝ ਦਿਨ। ਉਧਰ ਮਹਾਰਾਜ ਜੀ ਨੇ ਹੁਕਮਨਾਮੇ ਲਿਖਵਾ ਦਿੱਤੇ, ਬਹੁਤ ਸਾਰੇ ਹੁਕਮਨਾਮੇ, ਦੂਰੋਂ ਦਰੇਡਿਓਂ ਜਿੰਨੀਆਂ ਸੰਗਤਾਂ ਨੇ ਨੇੜੇ ਤੇੜੇ ਨਗਰਾਂ ਵਿੱਚ ਸ਼ਹਿਰਾਂ ਵਿੱਚ, ਉਹਨਾਂ ਨੂੰ ਹੁਕਮਨਾਮੇ ਭੇਜ ਦਿੱਤੇ।
ਨਿਕਟ ਨਿਕਟ ਕੇ ਪੁਰ ਸਮਦਾਏ,
ਨੇੜੇ ਨੇੜੇ ਦੇ ਜਿੰਨੇ ਨਗਰ ਸਨ,
ਸਭਿਆਂ ਨੂੰ ਮੈਂ ਤਤਕਾਲ ਪਠਾਏ।
ਤਤਕਾਲ ਉਸੇ ਵੇਲੇ ਸਾਰਿਆਂ ਚ ਹੁਕਮਨਾਮੇ ਭੇਜ ਦਿੱਤੇ ਸਤਿਗੁਰਾਂ ਨੇ।
ਜੋ ਸਿੱਖ ਹੋਏ ਕਰੇ ਵਿਵਹਾਰ,
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਗੁਰੂ ਕਾ ਸਿੱਖ ਵਪਾਰ ਕਰਨਾ ਚਾਹੁੰਦਾ ਹੈ, ਵਿਵਹਾਰ ਕਰਨਾ ਚਾਹੁੰਦਾ ਹੈ
ਸੋਇਆ ਬੇ ਆਏ ਗੁਰੂ ਦਰਬਾਰ
ਉਹ ਚੱਲ ਕੇ ਗੁਰੂ ਦਰਬਾਰ ਵਿਚ ਆ ਜਾਏ ਜਿਹਨੇ ਖੁੱਲਾ ਵਪਾਰ ਕਰਨਾ ਮੁਨਾਫਾ ਖੱਟਣਾ ਵਪਾਰ ਕਰਕੇ ਉਹ ਸਿੱਖ ਹੁਣ ਚੱਲ ਕੇ ਗੁਰੂ ਦਰਬਾਰ ਵਿਚ ਆ ਜਾਣ
ਲੈ ਪਹੁੰਚਿਆ ਜਿਸ ਠਿਕ ਧਨ ਹੋਏ
ਜਿਹਦੇ ਕੋਲ ਜਿੰਨਾ ਧਨ ਹੈ ਜਿਹਦੇ ਕੋਲ ਜਿੰਨੀਆਂ ਵਸਤੂਆਂ ਨੇ ਵਪਾਰ ਕਰਨ ਵਾਸਤੇ ਲੈ ਕੇ ਆ ਜਾਓ
ਆਨ ਦੁਕਾਨ ਕਰੇ ਨਰ ਸੋਏ
ਆ ਕੇ ਦੁਕਾਨਾਂ ਬਣਾ ਲੋ ਕਿਉਂਕਿ ਅਸੀਂ ਗੁਰੂ ਕਾ ਲਾਹੌਰ ਬਣਾਉਣ ਲੱਗੇ ਆ ਇੱਥੇ ਵਸਾਉਣ ਲੱਗੇ ਆ ਤੇ ਉਸ ਗੁਰੂ ਕੇ ਲਾਹੌਰ ਵਿਚ ਆ ਕੇ ਆਪਣੀਆਂ ਦੁਕਾਨਾਂ ਬਣਾ ਲੋ ਜਿਸ ਜਿਸ ਵਸਤੂਆਂ ਦੀਆਂ ਜਿਹੜੀਆਂ ਜਿਹੜੇ ਵੀ ਪਦਾਰਥ ਕਿਸੇ ਕੋਲ ਹਨ ਉਹ ਵਸਤੂਆਂ ਦੀਆਂ ਦੁਕਾਨਾਂ ਬਣਾ ਲਵੋ
ਜਿਸ ਕੇ ਸਦਨ ਦਰਬ ਨਾ ਪਾਏ ਲੈ ਗੁਰ ਘਰ ਤੇ ਬਨਜ ਚਲਾਏ
ਜਿਹਦੇ ਘਰ ਦੇ ਵਿਚ ਪੈਸਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਵੀ ਸੱਦਾ ਭੇਜਦੇ ਹਾਂ ਵੀ ਉਹ ਸਾਡੇ ਘਰੋਂ ਮਾਇਆ ਲੈ ਲੈਣ ਗੁਰੂ ਘਰੋਂ ਮਾਇਆ ਲੈ ਕੇ ਆਪਣਾ ਵਪਾਰ ਚਲਾ ਲੈਣ
ਵਿਆਹ ਸਮੇਂ ਲੋ ਖੁੱਲੇ ਬਾਜ਼ਾਰ
ਵਿਆਹ ਸਮੇਂ ਤੱਕ 23 ਹਾੜ ਦਾ ਵਿਆਹ ਹੈ ਉਦੋਂ ਤੱਕ ਸਾਰੇ ਬਾਜ਼ਾਰ ਖੁੱਲੇ ਰਹਿਣਗੇ ਉਦੋਂ ਤੱਕ ਬਾਜ਼ਾਰ ਖੁੱਲੇ ਰਹਿਣ ਤੇ ਵਪਾਰ ਹੁੰਦਾ ਰਹੇ
ਮਿਲੇ ਬ੍ਰਿੰਦ ਨਾਲ ਕਈ ਹਜ਼ਾਰ
ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਲੋਕ ਇਕੱਠੇ ਹੋਣਗੇ ਸਭ ਨੂੰ ਬੜਾ ਭਾਰੀ ਮੁਨਾਫਾ ਹੋਵੇਗਾ ਜਦੋਂ ਦੁਕਾਨਾਂ ਲੱਗਣਗੀਆਂ
ਸਭ ਵਿਧ ਕਰੇ ਬੈਠ ਵਿਵਹਾਰੂ
ਸਭ ਵਿਧ ਕਰਕੇ ਆ ਕੇ ਵਿਵਹਾਰ ਕਰਨ ਵਪਾਰ ਕਰਨ
ਅੰਬਰ ਬ੍ਰਿੰਦ ਪਟੰਬਰ ਚਾਰੂ
ਸੋਹਣਾ ਕੱਪੜਾ ਲੈ ਆਉਣ ਵਸਤਰਾਂ ਦਾ ਵਪਾਰ ਕਰਨ ਸੋਹਣੇ ਪਸ਼ਮੀਨੇ ਦੇ ਰੇਸ਼ਮ ਦੇ ਕੱਪੜੇ ਲਿਆ ਕੇ ਵਪਾਰ ਕਰੋ
ਪਸ਼ਮੰਬਰ ਬਰ ਬਰਨ ਸੁਨਾਨਾ
ਪਸ਼ਮੀਨੇ ਦੇ ਵਸਤਰ ਨਾਨਾ ਪ੍ਰਕਾਰ ਦੇ ਰੰਗਾਂ ਦੇ ਕੱਪੜੇ ਲਿਆ ਕੇ ਉਹਨਾਂ ਦਾ ਵਪਾਰ ਕਰੋ
ਮੁਕਤਾ ਬ੍ਰਿੰਦ ਪ੍ਰਵਾਲ ਮਾਨਾ
ਮੋਤੀਆਂ ਦਾ ਵਪਾਰ ਕਰੋ ਪ੍ਰਵਾਲ ਜਿਹੜੇ ਰਤਨ ਆਦਿਕ ਨੇ ਉਹਨਾਂ ਦਾ ਵਪਾਰ ਕਰੋ
ਅੰਨ ਅਨੇਕ ਯਾਰ ਕ੍ਰਿਤ ਮਿਸ਼ਟਾਨ
ਅਨੇਕ ਪ੍ਰਕਾਰ ਦੇ ਜਿਹੜੇ ਅੰਨ ਨੇ ਉਹ ਅੰਨ ਦਾ ਵਪਾਰ ਕਰਨ ਘਿਓ ਦਾ ਮਠਿਆਈਆਂ ਦਾ ਜਿਹਦਾ ਜਿਹਦਾ ਵੀ ਕੋਈ ਵਪਾਰ ਕਰਨਾ ਚਾਹੁੰਦਾ ਆ ਕੇ ਕਰੇ
ਆਏ ਸਰਾਫ ਬਾਜ਼ਾਰ ਸੁਜਾਨਾ
ਸਰਾਫ ਵੀ ਆ ਜਾਣ ਸੋਨੇ ਦਾ ਕੰਮ ਕਰਨ ਲਈ ਸੁਨਿਆਰੇ ਆ ਜਾਣ ਉਹ ਸੋਨੇ ਦਾ ਵਪਾਰ ਵੀ ਕਰਨ
ਏਵ ਹੁਕਮ ਨਾ ਮੇ ਲਿਖਵਾਏ ਸਿੱਖ ਮਸੰਦਨ ਪ੍ਰਤੀ ਪਠਾਏ
ਇਦਾਂ ਸਤਿਗੁਰਾਂ ਨੇ ਹੁਕਮਨਾਮੇ ਲਿਖਵਾ ਕੇ ਸਿੱਖਾਂ ਦੇ ਹੱਥ ਵਿਚ ਮਸੰਦਾਂ ਦੇ ਹੱਥ ਵਿਚ ਭੇਜ ਕੇ ਸਾਰੇ ਨਗਰਾਂ ਚ ਭੇਜ ਦਿੱਤੇ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਰਹਿੰਦੇ ਸਨ ਮਸੰਦ ਰਹਿੰਦੇ ਸਨ ਸਭ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਨੇ
ਕਹਿ ਕਹਿ ਲੈ ਪਹੁੰਚੇ ਤਤਕਾਲਾ
ਗੁਰੂ ਹੁਕਮਨਾਮਾ ਪੜ੍ਹਦਿਆਂ ਹੀ ਕਿਸੇ ਕੋਲ ਮਠਿਆਈ ਦਾ ਵਪਾਰ ਸੀ ਉਹ ਮਠਿਆਈ ਲੈ ਕੇ ਆ ਗਏ ਕੋਈ ਆਟਾ ਲੈ ਕੇ ਅੰਨ ਲੈ ਕੇ ਕੋਈ ਘਿਓ ਲੈ ਕੇ ਕੋਈ ਸੋਨਾ ਲੈ ਕੇ ਕੋਈ ਕੱਪੜੇ ਲੈ ਕੇ ਜਿਹੜੀਆਂ ਜਿਹੜੀਆਂ ਵਸਤੂਆਂ ਦਾ ਲੋਕ ਵਪਾਰ ਕਰਦੇ ਸੀ ਉਹ ਸਾਰੇ ਵਪਾਰੀ ਗੁਰੂ ਕਾ ਲਾਹੌਰ ਜਿੱਥੇ ਮਹਾਰਾਜ ਜੀ ਨੇ ਵਸਾਇਆ ਉੱਥੇ ਦੁਕਾਨਾਂ ਪਾਉਣ ਲੱਗੇ
ਪਠ ਪਠ ਸਮਝੇ ਕਾਜ ਵਿਸਾਲਾ
ਗੁਰੂ ਸਾਹਿਬ ਜੀ ਦੇ ਹੁਕਮਨਾਮੇ ਪੜ੍ਹ ਕੇ ਸਭ ਸਮਝ ਗਏ ਕਿ ਵਪਾਰ ਵਿਚ ਸਾਨੂੰ ਬੜਾ ਮੁਨਾਫਾ ਹੋਵੇਗਾ
ਤਵੇ ਮਸੰਦਨ ਸੰਗਤ ਸਾਰੀ
ਜਿੰਨੇ ਮਸੰਦ ਸਨ ਉਸ ਵੇਲੇ ਮਸੰਦਾਂ ਨੇ ਸਾਰੀ ਸੰਗਤ ਨੂੰ
ਗੁਰੂ ਹੁਕਮ ਤੇ ਤੁਰਤ ਹਕਾਰੀ
ਸਤਿਗੁਰੂ ਜੀ ਦੇ ਹੁਕਮ ਨਾਲ ਸਾਰੀਆਂ ਸੰਗਤਾਂ ਨੂੰ ਸੱਦੇ ਭੇਜ ਦਿੱਤੇ
ਹੁਕਮ ਸੁਣਾਇਓ ਸਭ ਕੇ ਕਾਨ ਪ੍ਰਥਮ ਬਿਆ ਉਤਸ਼ਾਹ ਵੱਧ ਜਾ
ਮਹਾਰਾਜ ਜੀ ਦਾ ਹੁਕਮ ਸੁਣਾਇਆ ਸਾਰੀ ਸੰਗਤ ਨੂੰ ਹੁਕਮਨਾਮੇ ਭੇਜ ਦਿੱਤੇ ਤੇ 23 ਹਾੜ ਦਾ ਗੁਰੂ ਕਲਗੀਧਰ ਜੀ ਦਾ ਵਿਵਾਹ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਗੁਰੂ ਸਾਹਿਬ ਦੇ ਵਿਆਹ ਵਿਚ ਹਾਜ਼ਰੀ ਭਰੇ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਵਿਆਹ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰੇ
ਦੇਖੋ ਸਰਬ ਵਿਆਹ ਕੀ ਲੀਲਾ
ਔਰ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੀ ਲੀਲਾ ਵੇਖੋ
ਪੁਨ ਖਾਟੋ ਤਨ ਲਾਭ ਗਹਿਲਾ
ਫਿਰ ਨਾਲੇ ਜਿਨ੍ਹਾਂ ਨੇ ਵਪਾਰ ਕਰਨਾ ਉਹ ਵਪਾਰ ਕਰਨ ਆ ਕੇ ਉਸ ਵਪਾਰ ਵਿਚ ਉਹਨਾਂ ਨੂੰ ਬੜਾ ਲਾਭ ਹੋਵੇਗਾ
ਕੀਤਕ ਬਾਸਰ ਬਾਸਾ ਕਰੀਏ
ਤੇ ਜਿਆਦਾ ਲੰਮੇ ਸਮੇਂ ਤੱਕ ਨਹੀਂ ਬਸ ਥੋੜੇ ਦਿਨ ਹੀ ਰਹਿਣਾ ਥੋੜੇ ਦਿਨ ਹੀ ਨਿਵਾਸ ਕਰਕੇ ਵਪਾਰ ਕਰੋ
ਦਰਸੋ ਗੁਰੂ ਨਿਜ ਭਲਾ ਵਿਚਰੀਏ
ਨਾਲੇ ਗੁਰੂ ਕਲਗੀਧਰ ਦੇ ਦਰਸ਼ਨ ਕਰੋ ਤੇ ਦਰਸ਼ਨ ਕਰਕੇ ਆਪਣਾ ਭਲਾ ਵਿਚਰੋ ਭਲਾ ਜਾਣੋ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਗੁਰੂ ਕਾ ਲਾਹੌਰ ਵਸ ਰਿਹਾ ਕਿ ਜਿਵੇਂ ਮਹਾਰਾਜ ਜੀ ਨੇ ਗੁਰੂ ਕਾ ਲਾਹੌਰ ਵਸਾਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ